ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਜਬ ਲਾਉ ਨਹੀਂ ਭਾਗ ਲਿਲਾਰ ਉਦੈ, ਤਬ ਲਾਉ ਭ੍ਰਮ ਤੇ ਫਿਰ ਤੇ ਬਹੁਤ ਆਇਓ। ਕਲ ਕੋਲ ਸਮੁੰਦਰ ਮੈਂ ਦੂਰਿਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛੁਤਾਯੋ। ਤਤ ਵਿਚਾਰ ਜੈ ਮਥੁਰਾ, ਜਗ ਤਾਰਨ ਕਉ ਅਵਤਾਰ ਬਣਾਯੋ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਯੋ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਪਰਮ ਸਤਿਕਾਰਯੋਗ ਭਗਤ ਪਾਵਨ ਕਿਰਪਾ ਨਿਧਾਨ ਭਗਤ ਵਛਲ ਗੁਰੂ ਗਰੀਬ ਨਿਵਾਸ ਦਸਾਂਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਸੱਜ ਬੈਠੀ ਸਾਧ ਸੰਗਤ ਜੀ, ਮਨ ਵਿਅਕਤੀ ਇਕਾਗਰ ਕਰਕੇ ਗੁਰੂ ਦੇ ਚਰਨਾਂ ਵਿਚ ਹਾਜ਼ਰੀ ਲਗਾਈਏ। ਰੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਦੇ ਸਦਕਾ ਪਹਿਲਾਂ ਤੇ ਸਤਿਗੁਰੂ ਨੇ ਸਾਡੇ ਤੇ ਮਹਾਨ ਕਿਰਪਾ ਕੀਤੀ ਹੈ ਕਿ ਸਾਨੂੰ ਮਨੁੱਖਾ ਜਨਮ ਦਿੱਤਾ। ਬਾਕੀ ਜੋਨਾਂ ਤੋਂ ਸਾਡਾ ਉੱਤਮ ਜਨਮ ਹੈ, ਔਰ ਜੇ ਆਪਾਂ ਖਾਸ ਕਰਕੇ ਸਿੱਖ ਕਹੀਏ, ਸਾਡੇ ਤੇ ਮਹਾਰਾਜ ਨੇ ਹੋਰ ਵੀ ਜ਼ਿਆਦਾ ਕਿਰਪਾ ਕੀਤੀ ਹੈ ਕਿ ਸਾਨੂੰ ਉਸ ਕੁਲ ਵਿਚ ਉਸ ਥਾਂ ਤੇ ਜਨਮ ਦਿੱਤਾ ਹੈ ਜਿੱਥੇ ਨਿਰੰਕਾਰ ਆਪ ਅਵਤਾਰ ਧਾਰ ਕੇ ਆਇਆ, ਜਿਸ ਕੁਲ ਵਿਚ ਗੁਰੂ ਨਾਨਕ ਸਾਹਿਬ ਜੀ ਆਪ ਪੈਦਾ ਹੋਏ, ਔਰ ਸਾਡੇ ਤੇ ਹੋਰ ਮਹਾਨ ਕਿਰਪਾ ਕੀਤੀ ਕਿ ਨਿਰੰਕਾਰੀ ਬਾਣੀ, ਅਕਾਲੀ ਬਾਣੀ, ਅਰਬੀ ਬਾਣੀ, ਉਹ ਵੀ ਸਾਡੀ ਭਾਸ਼ਾ, ਸਾਡੀ ਲਿਪੀ ਪੰਜਾਬੀ ਬੋਲੀ ਵਿਚ, ਪੰਜਾਬੀ ਭਾਸ਼ਾ ਵਿਚ ਗੁਰਮੁਖੀ ਦੇ ਵਿਚ ਆਈ। ਸਵਾਲ, ਸਤਿਗੁਰੂ ਨੇ ਸਾਡੇ ਤੇ ਮਹਾਨ ਕਿਰਪਾ ਕੀਤੀ ਹੈ, ਸੋ ਮਨ ਨੂੰ ਇਕਾਗਰ ਕਰਕੇ ਇਕ ਵਾਰੀ ਸਾਰੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਵਿਚਾਰ ਆਪਾਂ ਕੱਲ ਕਰ ਰਹੇ ਸੀ ਕਿ ਅਸੀਂ ਇਸ ਸੰਸਾਰ ਵਿਚ ਇਕੋ ਹੀ ਕੰਮ ਕਰਨ ਵਾਸਤੇ ਆਏ ਹਾਂ, ਔਰ ਉਹੀ ਕੰਮ ਕਰਨਾ ਮਹਾਨ ਪੁੰਨ ਹੈ ਅਤੇ ਉਸੇ ਕੰਮ ਨੂੰ ਨਾ ਕਰਨਾ ਮਹਾਨ ਪਾਪ ਹੈ। ਕੱਲ ਦੀ ਵਿਚਾਰ ਸੁਣਿਆ ਸੀ ਆਪ ਜੀ ਨੇ ਕਿ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਨੀ ਮਹਾਨ ਪੁੰਨਾਂ ਤੋਂ ਵੱਡਾ ਪੁੰਨ ਹੈ, ਔਰ ਉਹਦੇ ਸਿਮਰਨ ਨੂੰ ਭੁੱਲ ਜਾਣਾ ਮਹਾਨ ਪਾਪ ਹੈ। ਆਪ ਜੀ ਕੱਲ ਸੁਣਦੇ ਜੀ, ਕਿਉਂਕਿ ਮਨੁੱਖਾ ਦੇ ਸਾਨੂੰ ਮਿਲੀ ਹੀ ਇਸ ਵਾਸਤੇ ਹੈ ਕਿ ਕਰਮ ਭੂਮੀ ਹੈ, ਕਰਮ ਜੂਨੀ ਹੈ, ਤੇ ਇਸ ਜਨਮ ਦੇ ਵਿਚ ਆ ਕਰਕੇ ਅਸੀਂ ਆਪਣੇ ਜੀਵਨ ਨੂੰ ਸਫਲਾ ਕਰਨ ਵਾਸਤੇ ਸਾਨੂੰ ਮਿਲੇ ਹੈ ਜਨਮ। ਕਬੀਰ ਭਗਤ ਨੇ ਬੜੇ ਕਮਾਲ ਦੇ ਖਿਆਲ ਦਿੱਤੇ ਨੇ ਆਪਣੀ ਬਾਣੀ ਵਿਚ ਕਿ ਜਿਹੜੀ ਜੂਨੀ ਤੂੰ ਨਹੀਂ ਫਿਰਦਾ ਮਨੁੱਖਾ, ਕਦੇ ਸੋਚਿਆ ਵੀ ਨਹੀਂ ਤੈ, ਇਹ ਜੂਨੀ ਕਿੱਡੀ ਉੱਤਮ ਹੈ। ਸਾਡੇ ਲੋਕਾਂ ਦਾ, ਸਾਡੇ ਪੁਰਾਤਨ ਲੋਕਾਂ ਦਾ ਖਿਆਲ ਹੈ ਸ਼ਾਇਦ ਦੇਵਤੇ ਬਹੁਤ ਵੱਡੇ ਨੇ, ਪਰ ਭਾਈ ਗੁਰਦਾਸ ਨੇ ਹੋਰ ਵੀ ਕਮਾਲ ਕੀਤੀ ਹੈ ਕਿ ਦੇਵਤਾ ਸਿੱਖ ਦੇ ਬਰਾਬਰ ਕੁਛ ਵੀ ਨਹੀਂ। ਕਬੀਰ ਭਗਤ ਵੀ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਦੇਵਤੇ ਮੰਨੇ ਆ, ਬਹੁਤ ਵੱਡੀ ਜੂਨੀ ਦੇ ਮਾਲਕ ਮੰਨੇ ਆ, ਪਤਾ ਉਹ ਕੀ ਸੋਚਦੇ ਨੇ? ਸੋਚਦੇ ਹੀ ਨਹੀਂ, ਉਹ ਸਿਮਰਨ ਕਰਦੇ ਨੇ ਪਰਮਾਤਮਾ ਦਾ। ਕੀ ਕਰਦੇ ਨੇ, ਕੀ ਮੰਗਦੇ ਨੇ? ਸਿਮਰਨ ਕਰਕੇ ਮੰਗਦੇ ਨੇ ਸਾਨੂੰ ਮਨੁੱਖਾ ਦੇਹੀ ਦੇ ਦੀ, ਇਸ ਦੇਹੀ ਕੋ ਸਿਮਰ ਹੈ ਦੇਵ। ਕਦੇ ਸੋਚਿਆ ਭਾਈ ਮਨੁੱਖਾ ਦੇ ਧਾਰਨ ਵਾਲਿਆ? ਕਬੀਰ ਜੀ ਕਹਿੰਦੇ ਇਸ ਦੇਹੀ ਨੂੰ ਪਾਉਣ ਵਾਸਤੇ ਦੇਵਤੇ ਸਿਮਰਨ ਕਰਦੇ ਨੇ, ਵਾਹਿਗੁਰੂ ਸਾਨੂੰ ਇਹ ਦੇਹ ਦੇ ਦੇ ਕਿਤੇ, ਕਿਉਂਕਿ ਇਹ ਸਭ ਤੋਂ ਉੱਤਮ ਦੇਹੀ ਹੈ। ਪਰਮਾਤਮਾ ਨੂੰ ਪਾਉਣ ਵਾਸਤੇ, ਆਪਣੇ ਜੀਵਨ ਨੂੰ ਸਫਲਾ ਕਰਨ ਵਾਸਤੇ, ਨਿਰੰਕਾਰ ਚ ਮਿਲਣ ਵਾਸਤੇ, ਪ੍ਰੇਮਾ ਭਗਤੀ ਕਰਨ ਵਾਸਤੇ ਸਭ ਤੋਂ ਉੱਤਮ ਦੇਹੀ ਹੈ। ਔਰ ਦੂਜਾ ਇਹ ਸਮਾਂ ਵੀ ਉੱਤਮ ਹੈ, ਕਲਯੁਗ ਦਾ ਸਮਾਂ ਸਾਰਿਆਂ ਯੁਗਾਂ ਤੋਂ ਉੱਤਮ ਸਮਾਂ ਹੈ। ਮਹਾਰਾਜ ਨੇ ਫਰਮਾਨ ਕੀਤਾ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਗੁਰਮਤ ਨੇ ਵਿਦਵਾਨਾਂ ਨੇ ਅੰਮ੍ਰਿਤ ਵੇਲੇ ਨੂੰ ਪੰਜ ਥਾਂ ਤੇ ਵੰਡਿਆ ਕਿ ਪੰਜ ਤਰ੍ਹਾਂ ਦਾ ਅੰਮ੍ਰਿਤ ਵੇਲਾ ਜਿਹਦੇ ਵਿੱਚੋਂ ਇੱਕ ਕਲਯੁਗ ਅੰਮ੍ਰਿਤ ਵੇਲਾ ਚੌਥਾ ਪਹਿਰ ਸਭਾ ਤੈ ਸੁਰਤਿਆਂ ਉਪਜੈ ਜਾਓ ਜਿਵੇਂ ਰਾਤ ਦਾ ਚੌਥਾ ਪਹਿਰ ਅੰਮ੍ਰਿਤ ਵੇਲਾ ਹੈ ਔਰ ਚਾਰੇ ਯੁੱਗਾਂ ਦਾ ਚੌਥਾ ਯੁੱਗ ਵੀ ਅੰਮ੍ਰਿਤ ਵੇਲਾ ਹੈ ਇਹ ਯੁੱਗ ਸਾਰਿਆਂ ਤੋਂ ਵਧੀਆ ਯੁੱਗ ਹੈ ਔਰ ਇਹ ਯੁੱਗ ਦਾ ਗੁਰੂ ਮਹਾਰਾਜ ਨੇ ਵਿਖਿਆਨ ਕੀਤਾ ਗੁਰਬਾਣੀ ਵਿਚ ਸਤਯੁਗ ਸੱਤ ਤ੍ਰੇਤਾ ਜੱਗੀ ਦੁਆਪਰ ਪੂਜਾ ਚਾਰ ਤੀਨੋ ਯੁੱਗ ਤੀਨੋ ਗਰੇ ਕਲ ਕੇਵਲ ਨਾਮ ਅਧਾਰ ਸਤਯੁਗ ਦੇ ਵਿਚ ਸਤਵਾਦੀ ਹੋਣਾ ਔਰ ਸਤਵਾਦੀ ਰਹਿਣਾ ਸੱਚ ਬੋਲਣਾ ਸੱਚ ਦੇ ਕਰਮ ਕਰਨੇ ਔਰ ਤਾਂ ਕਹਿੰਦੇ ਹੋ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਸਾਧਨ ਮੰਨਿਆ ਗਿਆ ਸੀ ਪਰ ਉਹਦੇ ਨਾਲ ਇਹ ਸੀ ਕਿ ਉਸ ਸਤਵਾਦੀ ਦੇ ਕਿਸੇ ਸ਼ਹਿਰ ਵਿਚ ਕਿਸੇ ਦੇਸ਼ ਵਿਚ ਕਿਸੇ ਨੇ ਮਾੜਾ ਕਰਮ ਕਰਤਾ ਸਾਰਿਆਂ ਨੂੰ ਪਾਪ ਲੱਗ ਜਾਂਦਾ ਸਤਯੁਗ ਸੱਤ ਤ੍ਰੇਤਾ ਜੱਗੀ ਤ੍ਰੇਤੇ ਦਾ ਸਮਾਂ ਆਇਆ ਜੱਗ ਕਰਨੇ ਹੁਣ ਜੱਗ ਮਾੜਾ ਬੰਦਾ ਕਰੇ ਨਹੀਂ ਸਕਦਾ ਵੱਡੇ ਵੱਡੇ ਰਾਜੇ ਮਹਾਰਾਜੇ ਫਿਰ ਜੱਗ ਕਰਦੇ ਸੀ ਔਰ ਬੜੇ ਬੜੇ ਜੱਗ ਕਰਦੇ ਸੀ ਕਿ ਪਰਮਾਤਮਾ ਦੇ ਮਿਲਣ ਦਾ ਸਾਧਨ ਕਵੀ ਪੈਦਾ ਕਰਦੇ ਸੀ ਜੱਗ ਕਰਦੇ ਸੀ ਜੱਗਾਂ ਦਾ ਸਮਾਂ ਸੀ ਹੁਣ ਹਰੇਕ ਦੇ ਵੱਸ ਦਾ ਗੱਲ ਨਹੀਂ ਸਤਯੁਗ ਸੱਤ ਤ੍ਰੇਤਾ ਜੱਗੀ ਦੁਆਪਰ ਪੂਜਾ ਚਾਰ ਦੁਆਪਰ ਦੇ ਵਿਚ ਚਾਰਾਂ ਵੇਦਾਂ ਦੀ ਪੂਜਾ ਕਰਨੀ ਵੇਦਾਂ ਦੇ ਪਾਠ ਕਰਾਉਣੇ ਮੰਤਰ ਸਿੱਖਣੇ ਪੜ੍ਹਨੇ ਪੜ੍ਹਾਉਣੇ ਬੜਾ ਔਖਾ ਕੰਮ ਸੀ ਇਹ ਵੀ ਕਿਉਂਕਿ ਸੰਸਕ੍ਰਿਤੀ ਚ ਵੇਦਾਂ ਦੀ ਬਾਣੀ ਹੈ ਔਰ ਪੜ੍ਹਨੀ ਤੇ ਸਮਝਣੀ ਬਹੁਤ ਔਖੀ ਸੀ ਇਹ ਤਿੰਨੋ ਯੁੱਗ ਕਹਿੰਦੇ ਤਿੰਨੋ ਯੁੱਗ ਤਿੰਨੋ ਮੇਰੇ ਆਪਣਾ ਸਮਾਂ ਬਤੀਤ ਕਰ ਗਏ ਕੱਲ ਕੇਵਲ ਨਾਮ ਆਧਾਰ ਕਦਮ ਕੇਵਲ ਨਾਮ ਜਪਣੇ ਸਭ ਤੋਂ ਵੱਡੀ ਮੁਕਤੀ ਦਾ ਸਾਧਨ ਹੈ ਔਰ ਉਹਨਾਂ ਯੁੱਗਾਂ ਦੇ ਵਿਚ ਇਕ ਦੇਸ਼ ਦੇ ਵਿਚ ਮਾੜਾ ਕੰਮ ਕਰਨ ਦੇ ਨਾਲ ਸਾਰੇ ਦੇਸ਼ ਨੂੰ ਪਾਪ ਲੱਗਦਾ ਸੀ ਤ੍ਰੇਤੇ ਵਿਚ ਇਕ ਨਗਰ ਦੇ ਵਿਚ ਸ਼ਹਿਰ ਵਿਚ ਜਿੱਥੇ ਪਿੰਡ ਚ ਰਹਿੰਦਾ ਕਿਸੇ ਨੇ ਇਕ ਨੇ ਪਾਪ ਕਰਦਾ ਸਾਰੇ ਪਿੰਡ ਨੂੰ ਪਾਪ ਲੱਗਣਾ ਹੁਣ ਕਰਨ ਵਾਲਾ ਸਾਧਨ ਕੀ ਕਰੇ ਉਹ ਸਾਧਨ ਚੰਗੇ ਕਰਨ ਵਾਲਾ ਤੇ ਰਹਿ ਗਿਆ ਕਿਉਂਕਿ ਅਸੀਂ ਨੇ ਮਾੜਾ ਕੰਮ ਕਰਤਾ ਔਰ ਉਹਦੇ ਕਾਰਨ ਉਹਨੂੰ ਵੀ ਪਾਪ ਲੱਗ ਜਾਣਾ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਗੁਰੂ ਨਾਨਕ ਦੇਵ ਜੀ ਮਰਦਾਨਾ ਕਿਤੇ ਜਾ ਰਹੇ ਨੇ ਇਕ ਜਹਾਜ਼ ਡੁੱਬ ਰਿਹਾ ਪਾਣੀ ਚ ਡੁੱਬ ਗਿਆ ਹਾਹਾਕਾਰ ਮੱਚੀ ਹੋਈ ਹੈ ਮਰਦਾਨਾ ਕਹਿੰਦਾ ਮਹਾਰਾਜ ਬੜਾ ਮਾੜਾ ਕੰਮ ਹੋ ਰਿਹਾ ਕੀ ਹੋ ਰਿਹਾ ਮਹਾਰਾਜ ਕਹਿੰਦੇ ਕੋਈ ਪਾਪੀ ਬੰਦਾ ਵਿੱਚ ਭਾਈ ਉਹਦੇ ਕਾਰਨ ਇਹ ਡੁੱਬ ਰਿਹਾ ਕੋਈ ਗੱਲ ਨੀ ਆ ਜਾ ਉਹਦੇ ਕਰਮਾਂ ਦਾ ਫਲ ਹੈ ਮਹਾਰਾਜ ਸਾਖੀਆ ਸੁਣਾਉਂਦੇ ਗਏ ਤੇ ਮਰਦਾਨਾ ਕਹਿੰਦਾ ਫਿਰ ਤਾਂ ਮਹਾਰਾਜ ਫਿਰ ਤਾਂ ਪਾਪ ਦੇ ਪੁੰਨਾ ਤੋਂ ਧਰਮ ਤੋਂ ਵੱਡਾ ਪਾਪ ਹੀ ਵੱਡਾ ਫਿਰ ਤਾਂ ਉਹ ਤਕੜਾ ਹੋਇਆ ਨਾ ਧਰਮੀ ਬੰਦਿਆਂ ਦਾ ਧਰਮ ਕਿੱਧਰ ਗਿਆ ਜੇ ਪਾਪੀ ਨੇ ਜਹਾਜ਼ ਉਹ ਤਾਂ ਬਾਕੀ ਦਾ ਕਿੱਧਰ ਗਿਆ ਕੰਮ ਮਰਦਾਨੇ ਨੂੰ ਸਮਝਾਇਆ ਕਈ ਵਾਰੀ ਪਰ ਮਰਦਾਨਾ ਕਹਿੰਦਾ ਮਹਾਰਾਜ ਇਹ ਤਾਂ ਨੀ ਸਮਝ ਆਈ ਵੀ ਫਿਰ ਤਾਂ ਉਹਨੂੰ ਪੂਜਾ ਕਰੀਏ ਨਾ ਫਿਰ ਪਾਪ ਨੂੰ ਇਹ ਵੀ ਤਕੜਾ ਹੋਇਆ ਮਰਦਾਨਾ ਜਦੋਂ ਇਹ ਗੱਲਾਂ ਕਹਿਣ ਲੱਗਿਆ ਤਾਂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਭਾਈ ਪਾਪੀ ਦੇ ਕਾਰਨ ਦੂਜਿਆਂ ਨੂੰ ਸਜ਼ਾ ਮਿਲ ਜਾਂਦੀ ਹੈ ਕਈ ਵਾਰੀ ਐਸਾ ਵੀ ਹੁੰਦਾ ਐ ਕਿਵੇਂ ਹੋ ਜਾਂਦਾ ਗੱਲਾਂ ਕਰਦੇ ਕਰਦੇ ਮਰਦਾਨਾ ਇੱਕ ਦਰਖਤ ਥੱਲੇ ਆਰਾਮ ਕਰਨ ਲੱਗੇ ਮਰਦਾਨਾ ਵੀ ਪੈ ਗਿਆ ਗੁਰੂ ਨਾਨਕ ਸਾਹਿਬ ਵੀ ਪੈ ਗਏ ਪਰ ਗੁਰੂ ਨਾਨਕ ਜੀ ਨੇ ਮਰਦਾਨਾ ਸੁੱਤਾ ਪਿਆ ਸੀ ਮਹਾਰਾਜ ਮਰਦਾਨੇ ਦੇ ਪੱਗ ਦੇ ਉੱਤੇ ਇੱਕ ਖੰਡ ਦਾ ਤੁਲਕਾ ਪਾਣੀ ਚ ਘੋਲ ਕੇ ਪਾਤਾ ਔਰ ਜਦੋਂ ਪਾਇਆ ਹੁਣ ਬਾਹਰ ਪਏ ਸੀ ਖੰਡ ਤੇ ਕੀੜੀਆਂ ਆ ਗਈਆਂ ਬਹੁਤ ਸਾਰੀਆਂ ਕੀੜੀਆਂ ਆਈਆਂ ਕੀੜੀਆਂ ਖੰਡ ਖਾਂਦੀਆਂ ਖਾਂਦੀਆਂ ਨੇ ਇੱਕ ਕੀੜੀ ਨੇ ਦੰਦੀ ਵੜ ਲਈ ਇੱਕ ਨੇ ਦੰਦੀ ਬੜੀ ਤੇ ਮਰਦਾਨੇ ਨੇ ਉਹਦੇ ਥੱਪੜ ਮਾਰਿਆ ਹੱਥ ਮਾਰਿਆ ਤੇ ਕੀੜੀਆਂ ਕਈ ਮਾਰਤੀਆਂ 100-200 ਤੇ ਉੱਠਿਆ ਨਾਲੇ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਕੀ ਹੋ ਗਿਆ ਕਹਿੰਦੇ ਮਹਾਰਾਜ ਕੀੜੀ ਨੇ ਦੰਦੀ ਵੜ ਲਈ ਕਹਿੰਦੇ ਮਾਰ ਬਹੁਤ ਦਿੱਤੀਆਂ ਦੰਦੀ ਕਿੰਨੇ ਕਿੰਨੇ ਬੜੀ ਕਹਿੰਦੇ ਇੱਕ ਨੇ ਕਹਿੰਦੇ ਮਾਰ ਕਈ ਦਿੱਤੀਆਂ ਕਹਿੰਦਾ ਜੀ ਉਹ ਵੱਢਣ ਵਾਲੇ ਨਾਲ ਸੀਆਂ ਤੰਗ ਕਰਦੀਆਂ ਤਾਂ ਮਾਰੀਆਂ ਗਈਆਂ ਕਹਿੰਦੇ ਭਾਈ ਇਸ ਤਰ੍ਹਾਂ ਹੀ ਪ੍ਰਾਪਤੀ ਦੇ ਨਾਲ ਤੰਗ ਕਰਨ ਵਾਲਾ ਵੀ ਨਾਲ ਮਾਰਿਆ ਜਾਂਦਾ ਸੋ ਮਹਾਰਾਜ ਕਹਿੰਦੇ ਭਾਈ ਕਿ ਉਹਨਾਂ ਯੁੱਗਾਂ ਵਿਚ ਪੁੰਨ ਪਾਪ ਲੱਗਦੇ ਸੀ ਪਰ ਕਲਯੁਗ ਦਾ ਸਮਾਂ ਜਿਹੜਾ ਹੈ ਐਸਾ ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਕੜੀਏ ਕਿਸੇ ਥਾਏ ਜੇ ਇੱਕ ਹੱਥ ਨਾਲ ਪਾਪ ਕੀਤਾ ਉਸ ਨੂੰ ਲੱਗੇਗਾ ਦੂਜੇ ਨੂੰ ਕੁਛ ਨੀ ਹੋਣਾ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਸਾਨੂੰ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਤੇ ਕਲਯੁਗ ਦਾ ਸਮਾਂ ਹੈ ਇਹ ਸਭ ਤੋਂ ਉੱਤਮ ਹੈ ਤਾਂ ਹੀ ਕਬੀਰ ਜੀ ਕਹਿੰਦੇ ਇਸ ਦੇਹੀ ਕੋ ਸਿਮਰ ਹੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਇਹ ਦੇਹੀ ਤੈਨੂੰ ਤੇਰੇ ਤੇ ਬੜੀ ਕਿਰਪਾ ਹੋਈ ਹੈ ਤੂੰ ਇਹ ਮਿਲ ਗਈ ਹੈ ਮੈਨੂੰ, ਪਰ ਆਹ ਦੇਹੀ ਹੈ ਜਿਹੜੀ ਉਹਨਾਂ ਨੂੰ ਗਿਆਨ ਹੋ ਗਿਆ, ਕਿਉਂਕਿ ਕਬੀਰ ਭਗਤ ਨੂੰ ਗਿਆਨ ਹੋ ਗਿਆ। ਔਰ ਜਿਸ ਬੰਦੇ ਨੂੰ ਗਿਆਨ ਹੋ ਜੇ, ਸੋਝੀ ਹੋ ਜਾਵੇ, ਉਹ ਸਭ ਕੁਝ ਦਿਸਦਾ ਕੀ ਹੋ ਰਿਹਾ। ਭਗਤਾਂ ਦੀ ਬਾਣੀ, ਗੁਰੂਆਂ ਦੀ ਬਾਣੀ ਕੋਈ ਦਿਮਾਗ ਦੀ ਕਾਢ ਨਹੀਂ ਹੈ, ਕੋਈ ਕਵਿਤਾ ਨਹੀਂ ਹੈ। ਬਾਣੀ ਕੀ ਹੈ? ਸੰਤਨ ਕੀ ਸੁਣ ਸਾਚੀ ਸਾਥੀ। ਮਹਾਰਾਜ ਕਹਿੰਦੇ ਸਾਥੀ ਹੁੰਦੀ ਹੈ ਇੱਕ, ਔਰ ਇੱਕ ਹੁੰਦੀ ਹੈ ਕਹਾਣੀ, ਔਰ ਇੱਕ ਹੁੰਦੀ ਹੈ ਕਥਾ। ਇਹ ਅਗੋ ਜੀ ਨੇ ਸਾਖੀ ਦਾ ਮਤਲਬ ਹੈ ਗਵਾਹੀ, ਕਿ ਜੋ ਦੇਖਿਆ ਮੈਂ ਦੱਸਣਾ। ਗਵਾਹੀ ਕਹਿੰਦੇ ਸਾਖੀ ਨੂੰ, ਕਿ ਜੋ ਅੱਖਾਂ ਨਾਲ ਦੇਖਿਆ ਸਹੀ ਯਥਾਰਥ ਬਾਤ ਉਹ ਸਾਖੀ ਹੈ। ਔਰ ਕਥਾ ਹੈ ਕਿ ਕਿਸੇ ਗੁੱਝਰ ਨਾਲ ਗੱਲ ਨੂੰ ਖੋਲ੍ਹ ਕੇ ਦੱਸਣਾ ਯਥਾਰਥ, ਜਿਵੇਂ ਜੋ ਅੱਖਰ ਕਹਿੰਦੇ ਨੇ ਗੁਰਬਾਣੀ ਕਹਿੰਦੀ ਹੈ ਉਸ ਗੱਲ ਦੀ ਵਿਆਖਿਆ ਕਰਨੀ, ਉਹਨੂੰ ਕਹਿੰਦੇ ਨੇ ਕਥਾ। ਪਰ ਕਹਾਣੀ ਹੁੰਦੀ ਹੈ ਕਹਾਣੀ, ਕਹਾਣੀ ਦਾ ਇੱਕ ਫਾਰਸੀ ਦਾ ਲਫ਼ਜ਼ ਹੈ ਉਰਦੂ ਦਾ, ਕਿ ਇਹਦਾ ਅਰਥ ਹੈ ਕਹਾਣੀ, ਭਾਵ ਜੋ ਮੈਂ ਕਿਹਾ ਉਹ ਹੈ ਨਹੀਂ, ਇਹ ਬਣਾਈ ਗੱਲ ਹੈ। ਉਹਨੂੰ ਕਹਿੰਦੇ ਕਹਾਣੀ, ਮਿਥਿਆ ਇਤਿਹਾਸ, ਭਾਵ ਮੱਖ ਕੇ ਗੱਲਾਂ ਕੀਤੀਆਂ ਨੇ ਬਣਾਈਆਂ ਨੇ ਕੋਲੋਂ। ਕਹਾਣੀ ਜੋ ਉਹ ਹੈ ਕਹਾਣੀ, ਮੈਂ ਕਹਿ ਰਿਹਾ ਪਰ ਹੈ ਨਹੀਂ ਹੈ, ਇਹਦਾ ਅਰਥ ਅਗਲੇ ਅੱਖਰੀ ਅਰਥ। ਔਰ ਸਾਖੀ ਹੁੰਦੀ ਹੈ ਗਵਾਹੀ, ਜੋ ਗਵਾਹੀ ਸਾਹਮਣੇ ਦੇਖੀ। ਮਹਾਰਾਜ ਨੇ ਬਾਣੀ ਪ੍ਰਮਾਣ ਕੀਤਾ ਕਿ ਗੁਰੂਆਂ ਦੀ, ਸੰਤਾਂ ਦੀ, ਮਹਾਂਪੁਰਖਾਂ ਦੀ, ਭਗਤਾਂ ਦੀ ਬਾਣੀ ਬਚਨ ਸੁਣੇ ਸੁਣਾਏ ਬਚਨ ਨੇ, ਕੋਈ ਕਵਿਤਾ ਨਹੀਂ, ਕੋਈ ਦਿਮਾਗੀ ਕਾਰ ਨਹੀਂ। ਕੀ ਹੈ? ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲਦਾ ਹੈ। ਉਹ ਬੋਲਦੇ ਨੇ ਜੋ ਪੇਖ ਹੈ ਆਖੀ, ਜਿਹੜੇ ਅੱਖਾਂ ਨਾਲ ਵੇਖਦੇ ਨੇ ਨਾ ਮਹਾਂਪੁਰਸ਼, ਉਹ ਬਚਨ ਬੋਲਦੇ ਨੇ, ਗੁਰਬਾਣੀ ਉਹ ਬਚਨ ਹੈ। ਹੁਣ ਕਬੀਰ ਭਗਤ ਨੇ ਸੋਝੀ ਹੋ ਗਈ, ਕਬੀਰ ਭਗਤ ਨੇ ਪਤਾ ਲੱਗ ਗਿਆ ਕਿ ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਹ ਦੇਹੀ ਤੂੰ ਇੰਨੀ ਭਾਗਾਂ ਵਾਲੀ ਹੈ ਕਿ ਤੇਰਾ ਤਾਂ ਦਿਨ ਨੂੰ ਦੇਵਤੇ ਵੀ ਕਰਦੇ ਨੇ, ਜਦੋਂ ਗਿਆਨ ਹੋ ਗਿਆ ਨਾ। ਹੁਣ ਸਾਡੀ ਬੇਗਿਆਨ ਚ ਬੜੀ ਕੀਮਤੀ ਸਰੀਰ ਮਿਲਿਆ ਸਾਨੂੰ, ਬੜੀ ਕੀਮਤੀ ਜ਼ਿੰਦਗੀ ਮਿਲੀ ਹੋਈ ਹੈ, ਪਰ ਗਿਆਨ ਤੋਂ ਬੇਗਿਆਨ ਤੋਂ, ਗਿਆਨ ਤੋਂ ਨਾ ਵਾਕਫ ਹੋਣ ਕਰਕੇ ਸਾਡੀ ਵਿਅਰਥ ਜਾ ਰਹੀ ਹੈ, ਸਮਝ ਨਹੀਂ ਹੈ। ਇੱਕ ਇੱਕ ਸਵਾਸ ਕੀਮਤੀ ਹੈ, ਔਰ ਇੱਕ ਇੱਕ ਕਦਮ ਕਦਮ ਕੀਮਤੀ ਹੈ, ਔਰ ਇੱਕ ਇੱਕ ਟਾਈਮ ਦਾ ਪਲ ਪਲ ਘੜੀ ਘੜੀ ਕੀਮਤੀ ਹੈ, ਇਹ ਕਿਤੇ ਨਹੀਂ ਮਿਲਣੀ ਹੈ। ਇੰਨੀ ਕੀਮਤੀ ਹੈ ਕਿ ਵੱਡੇ ਵੱਡੇ ਕਰੋੜਾਂ ਪ੍ਰਤੀ ਸਿਕੰਦਰ ਜਦੋਂ ਮਰਨ ਲੱਗਿਆ ਨਾ, ਸਿਕੰਦਰ ਜਦੋਂ ਮਰਨ ਲੱਗਿਆ, ਉਹ ਕਹਿੰਦਾ ਮੈਂ ਮਰ ਚੱਲਿਆ, ਜਿੰਨੇ ਮੇਰੇ ਵੈਦ ਮੇਰੇ ਕੋਲੇ ਆ ਜਾਓ ਸਾਰੇ। ਵੈਦਾਂ ਨੂੰ ਕਹਿੰਦਾ ਬਚਾਓ, ਮੈਂ ਤੁਹਾਨੂੰ ਕਿਤੇ ਦਾ ਤਨਖਾਹਾਂ ਦਿਨਾਂ ਨਾਲ ਰੱਖਦਾ, ਹੁਣ ਕਰੋ ਯਤਨ ਕੋਈ। ਵੈਦ ਕਹਿੰਦੇ ਬੇਬਸੀ ਗੱਲ ਹੈ, ਸਾਡੇ ਕੋਲੇ ਰੋਗ ਦਾ ਇਲਾਜ ਹੈ ਪਰ ਮੌਤ ਤਾਂ ਨਹੀਂ। ਔਰ ਕਬੀਰ ਨੇ ਵੀ ਕਿਹਾ ਵੈਦ ਕਹਿ ਹੋ ਹੀ ਭਲਾ ਦਾਰੂ ਮੇਰੇ ਵਸ, ਕਹਿੰਦੇ ਵੈਦ ਕਹਿੰਦੇ ਮੇਰੇ ਕੋਲ ਦਾਰੂ ਹੈ, ਮੈਂ ਇਲਾਜ ਕਰ ਸਕਦਾ। ਪਰ ਕਹਿੰਦੇ ਮਹਾਰਾਜ ਕਹੇ, ਕਬੀਰ ਜੀ ਕਹਿੰਦੇ ਇਹ ਤਾਂ ਵਸ ਗੋਪਾਲ ਕੀ, ਇਹ ਤਾਂ ਜਿਹੜਾ ਜ਼ਿੰਦਗੀ ਹੈ ਗੋਪਾਲ ਪਰਮਾਤਮਾ ਦੀ ਵਸ ਹੈ। ਜਦ ਪਾਵੇ ਲੇਖ ਹੱਥ, ਉਹ ਤਾਂ ਜਦੋਂ ਪਾਵੇ, ਜਦੋਂ ਜੀ ਕਰੇ ਤੁਸੀਂ ਸਾਗ ਲੈ ਜਾਵੇ, ਕੀ ਕਰੋਗੇ? ਹੁਣ ਸਿਕੰਦਰ ਕਹਿੰਦਾ ਵਿਚਾਰ ਸਕਦੇ ਹੋ, ਵੈਦ ਕਹਿੰਦੇ ਬੇਵਾ ਹੈ, ਅਸੀਂ ਆਪਣੀਆਂ ਸਾਰੀਆਂ ਦਵਾਈਆਂ ਸਾਰੇ ਯਤਨ ਕਰ ਲਏ, ਲੇਕਿਨ ਸਾਡੀ ਬੇਵਾ ਹੈ, ਇਹਨੂੰ ਅੱਗੇ ਸਾਡੀ ਸਮਰੱਥਾ ਖਤਮ ਹੈ। ਹੁਣ ਫੌਜ ਦੇ ਜਨਰਲ ਲਾਏ ਬੜੇ ਬੜੇ ਫੌਜੀ, ਕਹਿੰਦੇ ਤੁਸੀਂ ਕੁਝ ਕਰ ਸਕਦੇ ਹੋ, ਫੌਜਾਂ ਇੰਨੀਆਂ ਗਰੀਆਂ ਵਧੀਆਂ। ਕਹਿੰਦੇ ਲੱਗੇ ਜੀ ਸਾਡੇ ਵੱਸ ਨਹੀਂ, ਬੇਵਸੀ ਹੈ, ਕੋਈ ਦੁਸ਼ਮਣ ਬਾਹਰੋਂ ਆ ਕੇ ਮਾਰਦਾ ਹੋਵੇ ਅਸੀਂ ਪਕੜ ਲਈਏ, ਮਾਰ ਲਈਏ, ਪਰ ਗੁੱਝੇ ਤੁਸੀਂ ਦਿਸਦੇ ਵੀ ਨਹੀਂ, ਉਹ ਦਿਸਦਾ ਨਹੀਂ ਹੈ। ਕਾਲ ਕਹਿੰਦਾ ਦੀਦਾ ਸਾਡੇ ਕੋਹਿਆ ਬਹਿੰਦੀ, ਨਸ਼ਾ ਨਸ਼ਾ ਲੈ ਜਾਂਦਾ ਫਰੀਦਾ, ਕਹਿੰਦੇ ਦਿਸਦਾ ਨਹੀਂ ਹੈ। ਫਰੀਦ ਕਹਿ ਲੱਗਿਆ ਦਿਸਦਾ ਹੀ ਨਹੀਂ ਕਿਸੇ ਨੂੰ ਆਉਂਦਾ, ਇਹ ਤਾਂ ਆ ਕੇ ਬਹਿ ਜਾਂਦਾ ਔਰ ਲੈ ਜਾਂਦਾ, ਪਤਾ ਹੀ ਨਹੀਂ ਲੱਗਦਾ ਸਾਹਮਣੇ। ਤਿੰਨਾ ਪਿਆਰਿਆ ਭਾਈਆਂ ਅੱਗੇ ਦਿੱਤਾ ਬੰਨ, ਬੜੇ ਪਿਆਰੇ ਵੀ ਕੋਲ ਨੇ, ਭਰਾ ਵੀ ਕੋਲ ਨੇ, ਸਾਰਿਆਂ ਦੇ ਸਾਹਮਣੇ ਲੈ ਜਾਂਦਾ, ਕਿਸੇ ਦੀ ਪਰਵਾਹ ਨਹੀਂ ਕਰਦਾ ਦਾਲ ਕਦੇ ਵੀ। ਔਰ ਸਿਕੰਦਰ ਕਹਿੰਦਾ ਫਿਰ ਮਾਇਆ ਮੇਰੇ ਕੋਲ ਹੈ, ਸਿਕੰਦਰ ਜਦੋਂ ਮਰਿਆ ਸੋਨੇ ਦੀ ਬੱਗੀ ਚ ਪਿਆ ਸੀ, ਉੱਥੇ ਸੋਨੇ ਦਾ ਕਤਲ ਸੀ, ਕਹਿੰਦਾ ਮੇਰੇ ਕੋਲ ਮਾਇਆ ਹੈ, ਸੋਨਾ ਹੈ, ਸਾਰਾ ਦਾਨ ਕਰ ਦਿਓ, ਮੈਂ ਬਚ ਸਕਦਾ। ਬੜਾ ਯਤਨ ਕੀਤਾ ਪਰ ਸਾਰਾ, ਉਹ ਕਹਿੰਦੇ ਕਿਸੇ ਚੀਜ਼ ਨਾਲ ਵੀ ਇੱਕ ਸਵਾਸ ਵੀ ਨਹੀਂ ਕਿਤੇ ਮਿਲਦਾ, ਇੰਨਾ ਕੀਮਤੀ ਹੈ ਕਿ ਦੁਨੀਆਂ ਦੇ ਹੀਰੇ ਜਵਾਹਰਾਤ ਸੋਨਾ ਇਹ ਸਾਰੇ ਇਕੱਠੇ ਕਰਕੇ ਇਹਦੇ ਵਿੱਚ ਖਾ ਦੇ ਦੇ, ਕਦੋਂ ਨਹੀਂ ਮਿਲਦਾ। ਇੰਨੀ ਕੀਮਤੀ ਜ਼ਿੰਦਗੀ ਹੈ, ਕਬੀਰ ਭਗਤ ਨੇ ਕਿਹਾ ਹੀਰੇ, ਗੁਰਬਾਣੀ ਕਹਿੰਦੇ ਹੀਰੇ ਜੈਸਾ ਜਨਮ ਹੈ, ਹੀਰੇ ਦਾ ਪ੍ਰਮਾਣ ਦਿੱਤਾ, ਹੀਰੇ ਦਾ ਕੁਛ ਵੀ ਨਹੀਂ, ਪੱਥਰ ਹੈ, ਕੁਛ ਵੀ ਨਹੀਂ ਹੀਰਾ, ਪਰ ਪ੍ਰਮਾਣ ਕਾਹਦਾ ਦੇਵੇ ਇਹਨੂੰ ਕਿਉਂ ਦੀ ਕੋਈ ਚੀਜ਼ ਹੈ ਨਹੀਂ। ਦੁਨਿਆਵੀ ਚੀਜ਼ਾਂ ਦਾ ਪ੍ਰਮਾਣ ਦੇਣਾ ਪੈਂਦਾ ਪਰ ਉਹ ਚੀਜ਼ ਹੁੰਦੀ ਨਹੀਂ ਹੈ, ਉਦੋਂ ਵੀ ਕੀਮਤੀ ਹੈ। ਉਹ ਕਹਿੰਦਾ ਹੀਰੇ ਜੈਸਾ ਜਨਮ ਹੈ ਕੌਂਦੀ ਬਦਲਿਆ ਜਾਏ, ਇਹ ਸਾਨੂੰ ਮਨੁੱਖਾਂ ਦੇ ਹੀਰਿਆਂ ਵਰਗੀ ਮਿਲੀ ਹੈ ਪਰ ਇਹ ਕੌਡੀਆਂ ਦੇ ਵੱਤੇ ਜਾ ਰਹੀ ਹੈ ਔਰ ਕੌਡੀਆਂ ਦੇ ਵੱਤੇ ਇਸ ਨੂੰ ਅਸੀਂ ਖਰਾਬ ਕਰੇ ਆ। ਇੰਨੀ ਕੀਮਤੀ ਜ਼ਿੰਦਗੀ ਹੈ ਮਹਾਰਾਜ ਕਹਿੰਦੇ, ਤੇ ਕਬੀਰ ਜੀ ਕਹਿੰਦੇ ਇਹ ਜ਼ਿੰਦਗੀ ਤੂੰ ਇੰਨੀ ਕੀਮਤੀ ਹੈ, ਤੈਨੂੰ ਪਾਉਣ ਵਾਸਤੇ ਤਾਂ ਦੇਵਤੇ ਯਤਨ ਕਰ ਰਹੇ ਨੇ। ਇਸ ਦੇਹੀ ਕੋ ਸਿਮਰ ਹੈ ਦੇਵ ਸੋ ਦੇਹੀ ਭਜ ਹਰ ਕੀ ਸੇਵ, ਇਹੋ ਦੇਹੀ ਹੈ ਤੂੰ ਹਰੀ ਦੀ ਸੇਵਾ ਕਰ, ਤੂੰ ਮੌਕਾ ਮਿਲਿਆ ਹੁਣ, ਔਰ ਜੇ ਨਹੀਂ ਕਰਦਾ ਨਾ। ਬੜੇ ਕਰੇ ਬਚਨ ਕਹਿੰਦੇ ਮਹਾਰਾਜ ਦੇ ਬਾਣੀ ਚ, ਸੁਣ ਲਓ ਮਰਨ ਕਹਿੰਦੇ ਕੀ ਨੇ, ਕਿਉਂਕਿ ਮਹਾਰਾਜ ਨੇ ਸਾਨੂੰ ਇੰਨੀ ਕੀਮਤੀ ਦੇਹ ਦਿੱਤੀ ਔਰ ਦਾਨ ਤੇ ਦਿੱਤੀ, ਬਿਨਾ ਮੰਗਿਆ ਦਿੱਤੀ, ਪਰ ਸਾਰੇ ਮਨੁੱਖ ਦੀ ਸਮਝ ਇੰਨੀ ਛੋਟੀ ਹੈ ਕਿ ਕੁਛ ਚੀਜ਼ ਨੂੰ ਦੁੱਖ ਸਮਝਦਾ ਕੁਛ ਨੂੰ ਸੁੱਖ ਸਮਝਦਾ, ਪਰ ਜ਼ਿੰਦਗੀ ਦੁੱਖ ਹੈ ਸਾਰਾ, ਜ਼ਿੰਦਗੀ ਦੁੱਖ ਹੈ। ਗੁਰੂ ਗੋਬਿੰਦ ਸਿੰਘ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਮੈਨੂੰ ਸੰਸਾਰ ਚ ਭੇਜਣ ਲੱਗੇ ਆਉਣ ਨੂੰ ਜੀ ਨਹੀਂ ਕਰਦਾ ਸੀ। ਮਹਾਰਾਜ ਨੇ ਕਿਹਾ ਚਿੱਤ ਨਾ ਪਇਓ ਹਮਰੋ ਆਵੰਦ ਕਹਿ, ਮੇਰਾ ਜੀ ਨਹੀਂ ਕਰਦਾ ਸੀ ਆਉਣ ਨੂੰ, ਛੋਟੀ ਰਹੀ ਸੁਰਤ ਪ੍ਰਭ ਚਰਨਨ ਮਹਿ। ਪਰ ਮਨੁੱਖ ਨੇ ਮੌਤ ਨੂੰ ਤਾਂ ਦੁੱਖ ਮੰਨਿਆ ਕਿਉਂਕਿ ਮਨੁੱਖ ਦੀ ਸੋਚਣੀ ਅਧੂਰੀ ਹੈ, ਇਹਨੇ ਪੂਰਾ ਕਿਵੇਂ ਹੋਵੇਗਾ। ਮਨੁੱਖ ਦੁਨੀਆਂ ਤੇ ਆਇਆ ਤਾਂ ਪੂਰਾ ਹੋਣ ਵਾਸਤੇ ਹੈ, ਮਨੁੱਖਾਂ ਦੇਹ ਹੈ ਜਿਹੜੀ ਪੂਰੀ ਹੋਣ ਵਾਸਤੇ ਆਈ ਹੈ। ਹੁਣ ਅੱਜ ਤੱਕ ਜਿਹੜਾ ਮਰ ਗਿਆ ਉਹ ਕਹਿੰਦੇ ਪੂਰਾ ਹੋ ਗਿਆ, ਕਿਉਂਕਿ ਸਰੀਰ ਦੇ ਪੂਰਾ ਹੋ ਗਿਆ, ਸਰੀਰ ਨੂੰ ਕੋਈ ਯਤਨ ਕਰਨ ਦੀ ਲੋੜ ਨਹੀਂ, ਸਰੀਰ ਆਪਣੇ ਆਪ ਪੂਰੇ ਵੱਲ ਵੱਧ ਰਿਹਾ ਆਪਣੇ ਆਪ, ਜਿਹਦੇ ਜਨਮ ਤੇ ਆ ਨਾ ਉਹਦੇ ਤੋਂ ਲੈ ਕੇ ਵੱਧ ਰਿਹਾ ਹੈ ਪੂਰਾ ਹੋਣ ਵਾਸਤੇ। ਔਰ ਅਸੀਂ ਰੋਕੀਏ ਤਾਂ ਰੁਕਦਾ ਵੀ ਨਹੀਂ, ਰੋਕਣਾ ਚਾਹੁੰਦੇ ਹਰ ਇੱਕ ਬੰਦਾ, ਮਰਨ ਨਾ ਪਾਇਆ ਨੇ ਤੇ ਆਪ ਲੁਕਾਇਆ, ਮਤ ਜੰਤ ਦੇ ਲੈ ਜਾਏ ਜੀਓ। ਬੰਦੇ ਦਾ ਮਰਨ ਨੂੰ ਜੀ ਨਹੀਂ ਕਰਦਾ ਹੈ, ਮਰਨ ਤੋਂ ਮਰਨਾ ਚਾਹੁੰਦਾ ਹੈ, ਪਰ ਇਹਦੇ ਕਹਿੰਦੇ ਇਹਦੇ ਰੋਕਦਿਆਂ ਰੋਕਦਿਆਂ ਮੱਲੋ ਮੱਲੀ ਇਹ ਮਰਨ ਵੱਲ ਤੁਰਿਆ ਜਾ ਰਿਹਾ। ਕਿਹਦਾ ਜੀ ਕਰਦਾ ਮੇਰੇ ਤੇ ਜਵਾਨੀ ਨਾ ਰਹੇ, ਪਰ ਬੁਢੇਪਾ ਆ ਰਿਹਾ, ਜਦ ਰੇਤ ਕਰਨ ਦੀ ਆਈ ਹੈ, ਕਹਿੰਦੇ ਕਰੋਨਾ ਕਰਨ ਦੀ ਆਉਂਦੀ ਹੈ, ਬੁਢੇਪਾ ਆ ਰਿਹਾ, ਤੂੰ ਰੋਕੇ ਨੀ ਤਾਂ ਨਹੀਂ ਰੁਕਦਾ, ਨਹੀਂ ਰੁਕਦਾ। ਸਰੀਰ ਨੇ ਪੂਰਾ ਹੋ ਜਾਣਾ ਆਪਣੇ ਆਪ ਹੋ ਜਾਣਾ, ਪਰ ਸਾਡੇ ਦੋ ਹਿੱਸੇ ਨੇ, ਇੱਕ ਮਨ ਹੈ ਉਹਨੂੰ ਵੀ ਪੂਰਾ ਕਰਨਾ। ਸਰੀਰ ਮਿੱਟੀ ਦੀ ਉਪਜਿਆ, ਮਿੱਟੀ ਚੋਂ ਪੈਦਾ ਹੋਇਆ, ਕਿਉਂਕਿ ਬਾਣੀ ਕਹਿੰਦੀ ਹੈ ਮਾਟੀ ਕਾ ਪੁੱਤਰਾ ਕੈਸੇ ਨੱਚਦਾ ਹੈ, ਹੈ ਤਾਂ ਮਿੱਟੀ ਪਰ ਨੱਚਦਾ ਦੇਖ ਕੇ ਨਹੀਂ ਹੈ, ਕਹਿੰਦੇ ਨੱਚਦਾ ਸੜਕੇ ਤੋਂ ਲੈ ਕੇ ਸ਼ਾਮ ਤੱਕ ਨੱਚਦਾ, ਕੋਈ ਕਾਰਾਂ ਚ ਨੱਚ ਰਿਹਾ, ਕੋਈ ਜਹਾਜ਼ਾਂ ਚ ਨੱਚ ਰਿਹਾ, ਕੋਈ ਦੁਕਾਨਾਂ ਚ ਨੱਚ ਰਿਹਾ, ਕੋਈ ਵਿਹਾਰਾਂ ਚ ਨੱਚ ਰਿਹਾ, ਕੋਈ ਢੋਲ ਧਮਾਕੇ ਵਜਾ ਕੇ ਵੀ ਨੱਚ ਰਹੇ ਨੇ, ਨੱਚਦਾ ਮਾਟੀ ਕਾ ਪੁੱਤਰਾ ਕਹਿੰਦੇ ਕੈਸੇ ਨੱਚਦਾ ਹੈ, ਕਮਾਲ ਹੈ ਕਹਿੰਦੇ ਹੈ ਮਾਟੀ ਕਾ ਪੁੱਤਰਾ। ਔਰ ਗੁਰਬਾਣੀ ਕਹਿੰਦੀ ਹੈ ਮਾਟੀ ਦਾ ਪੁੱਤਰਾ ਪਾਣੀ ਮੈਲਾ ਮਾਟੀ ਗੋਰੀ, ਗੇਰੂਆ ਰੰਗ ਦੀ ਮਿੱਟੀ ਹੈ ਉਹਦੀ ਖੂਨ, ਗੇਰੂਆ ਰੰਗ ਦੀ ਮਿੱਟੀ ਹੈ, ਕਹਿੰਦੇ ਇਸ ਮਾਟੀ ਕੀ ਪੁੱਤਰੀ ਜੋੜੀ, ਆਹ ਮਿੱਟੀ ਦੀ ਪਿੱਤਲ ਪੁੱਤਰੀ ਜੋੜੀ ਹੋਈ ਹੈ, ਗੇਰੂਆ ਰੰਗ ਦੀ ਮਾਂ ਦਾ ਖੂਨ ਹੈ, ਪਿਤਾ ਦੀ ਬੂੰਦ ਹੈ, ਉਹ ਤਾਂ ਮਿੱਟੀ ਜੁੜ ਗਈ, ਮਿੱਟੀ ਤੋਂ ਮਿੱਟੀ ਪੈਦਾ ਹੋ ਗਈ, ਕਿਉਂ ਸਰੀਰ ਮਿੱਟੀ ਦੇ ਨੇ। ਕਹਿੰਦੇ ਇਸ ਮਾਟੀ ਕੀ ਪੁੱਤਰੀ ਜੋੜੀ, ਝੂਠਾ ਪ੍ਰਬੰਧ ਜੋੜ ਚ ਲਾਇਆ, ਇਸ ਮਾਟੀ ਨੇ ਪਰਵ ਸਮਾਇਆ, ਔਰ ਮਿੱਟੀ ਖੜੀ ਕਾਹਦੇ ਆਸਰੇ, ਇਹਦੇ ਚ ਪੌਣ ਹੈ, ਹਵਾ ਹੈ, ਹਵਾ ਨੱਚ ਰਹੀ ਹੈ, ਪੈਰ ਚ ਹਵਾ ਨਾ ਹੋਵੇ ਗੱਡੀ ਚੱਲਦੀ ਨਹੀਂ, ਸਰੀਰ ਚ ਹਵਾ ਨਾ ਚੱਲਦਾ ਨਹੀਂ, ਕਿਉਂਕਿ ਕਹਿਤਾ ਕਰਦਾਸ ਪੰਡ ਨੇ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ, ਕੀ ਹੈ ਸਰੀਰ, ਪਾਣੀ ਦੀ ਕੰਧ ਹੈ, ਜਲ ਕੀ ਪੀਤ ਪਵਨ ਕਾ ਥੰਬਾ, ਇਹ ਥੰਮਾ ਹੈ ਜਿਹੜਾ ਖੜਿਆ ਹੈ ਮਕਾਨ ਨੂੰ ਲਈ, ਪੌਣ ਦਾ ਥੰਮਾ ਹੈ, ਪੌਣ ਨਾਲ ਖੜਿਆ ਸਰੀਰ, ਜਿਹਦੇ ਮਰਦਾ ਬੰਦਾ ਕੀ ਨੀ ਹੁੰਦੀ ਹਵਾ ਨੀ, ਔਰ ਦੇਖਦਾ ਡਰ ਤੇ ਹੋਈ ਅਹਿਸਾਸ ਹੈ ਕੋਈ, ਔਰ ਟੂਟੀ ਜੀ ਲਾ ਕੇ ਸਾਹ ਭਾਲਦਾ ਉਹ ਕੁਝ ਨੀ ਭਾਲਦਾ, ਉਹ ਡਾਕਟਰ ਕੁਝ ਨੀ ਭਾਲਦਾ, ਹੋਰ ਹੈ ਕਿ ਨਾ ਕੁਝ ਕੋਈ, ਉਹ ਭਾਲਦਾ ਕਿਤੇ ਸਾਹ ਹੈ, ਔਰ ਸਾਹ ਦੇਣ ਦੀ ਕੋਸ਼ਿਸ਼ ਵੀ ਕਰਦਾ ਨਤੀਨਿਆਂ ਨਾਲ ਕਿ ਫਿਰ ਚੱਲ ਪਏ ਕਿਤੇ। ਮਹਾਰਾਜ ਕਹਿੰਦੇ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ, ਮਾਂ ਦੀ ਰਗ ਤੇ ਪਿਤਾ ਦੀ ਬੂੰਦ ਤੋਂ ਗਾਰਾ ਬਣ ਕੇ ਉਹ ਤੋਂ ਵੱਧ ਬਣ ਗਈ ਸਰੀਰ ਬਣ ਗਿਆ। ਕਹਿੰਦਾ ਕੀ ਹਾਦ ਮਾਤ ਨਾੜੀ ਕੋ ਪਿੰਜਰ, ਪੰਖੀ ਵਧਿਆ ਵਿਚਾਰਾ, ਪਰ ਇਹ ਹੱਡਾਂ ਮਾਤ ਨਾੜੀ ਦੇ ਪਿੰਜਰ ਵੀ ਇੱਕ ਵਿਚਾਰਾ ਪੰਛੀ ਵੱਧ ਰਿਹਾ, ਉਹ ਹੈ ਜੀਵ, ਉਹ ਮਰਦਾ ਨਹੀਂ, ਉਹ ਨਹੀਂ ਮਰਦਾ ਹੈ, ਉਹ ਵੱਧ ਰਿਹਾ, ਪੰਖੀ ਵਧਿਆ ਵਿਚਾਰਾ ਪ੍ਰਾਣੀ, ਕਿਆ ਤੇਰਾ ਕਿਆ ਮੇਰਾ ਜੈ ਤੇ ਤਰਵਰ, ਪੰਖ ਵਸੇਰਾ ਹੈ ਪ੍ਰਾਣੀ, ਤੂੰ ਆ ਸਰੀਰ ਨਾਲ ਇੰਨਾ ਚਿੰਬੜ ਗਿਆ ਕਿ ਮੇਰਾ ਹੈ ਤਾਂ ਤੇਰਾ ਹੈ ਹੀ ਨਹੀਂ। ਜੇ ਜਾਨਵਰ ਇਹ ਕਹਿ ਕੇ ਬਹਿ ਜੇ ਦਰਖਤ ਮੇਰਾ ਹੈ ਨਹੀਂ ਤੇਰਾ ਨਹੀਂ, ਥਾਂ ਤੇਰੇ ਵਿੱਚ ਰਾਤ ਨੂੰ ਤੂੰ ਆ ਕੇ ਬਹਿ ਗਿਆ ਨਾ, ਤੇ ਰਾਤ ਕੱਟ ਲੈ ਅਗਲੇ ਦਿਨ ਮਾਲਕ ਦਾ ਜਿਹਦਾ ਹੈ ਉਹ ਅੱਗ ਉਡਾ ਵੀ ਸਕਦਾ ਦਰਖਤ ਜਿਹਦਾ ਹੈ ਉਹ ਤਾਂ ਉਹਦਾ ਹੈ ਤੇ ਤੂੰ ਆਪਣਾ ਮਨੀ ਬੈਠਾ ਜੈਸੇ ਤਰਵਰ ਪੰਕਤ ਤੇਰਾ ਫਿਰ ਦੱਸ ਦੇ ਕੀ ਕਹਿੰਦੇ ਰੱਖੋ ਕੰਧੋ ਸਾਰੋ ਨਹੀਂ ਵਾ ਕਹਿੰਦਾ ਰੱਖ ਲੈ ਡੂੰਘਿਆ ਕੰਧਾ ਜੇ ਮਰਜ਼ੀ ਬਣਾ ਲੈ ਕਿਉਂਕਿ ਜਦੋਂ ਬੰਦਾ ਮਕਾਨ ਬਣਾਉਂਦਾ ਨਾ ਫਿਰ ਫਰਨੀਸ਼ਰ ਉਹਦੀ ਔਰ ਉਹਦੀ ਨੀਂਹ ਹੈ ਜਿਹੜੀ ਬਹੁਤ ਮਜ਼ਬੂਤ ਰੱਖਦਾ ਕਿ ਕਿਤੇ 100-200 ਸਾਲ ਡਿੱਗੀ ਨਾ ਉਹਦੀ ਚਿੰਤਾ ਹੈ ਪਰ ਜਿਹੜੀ ਜਿਹੜਾ ਰੱਖ ਰਿਹਾ ਇਹਨੂੰ ਕੋਈ ਫਰਨੀਸ਼ਰ ਨਹੀਂ ਹੈ ਇਹਦੀ ਕੋਈ ਚਿੰਤਾ ਹੀ ਨਹੀਂ ਹੈ ਮਹਾਰਾਜ ਨੇ ਕਹਿਤਾ ਕਹਿੰਦੇ ਜਿਸ ਘਰ ਮੈਂ ਤੂੰ ਹੈ ਨਾ ਬਚਣਾ ਕਹਿੰਦੇ ਜਿਹੜਾ ਜਿਹੜੇ ਕਲਚ ਰਹਿਣਾ ਨਹੀਂ ਹੈ ਨਾ ਜੋ ਕਲਚ ਛੱਡ ਗਵਾਵਣਾ ਸੋ ਲੱਗਾ ਮਰਮਾ ਹੈ ਜਿੱਥੇ ਜਾਏ ਤਦ ਵਸਣਾ ਤਾਂ ਕਿ ਚਿੰਤਾ ਨਾ ਹੈ ਇਹ ਘਰ ਦੀ ਚਿੰਤਾ ਬਹੁਤ ਹੈ ਪਰ ਸਰੀਰ ਘਰ ਰਹਿਣ ਵਾਲਾ ਹੈ ਇਹਦੀ ਕੋਈ ਚਿੰਤਾ ਨਹੀਂ ਹੈ ਰੱਖੋ ਕੰਧ ਉਸਾਰੋ ਨੀਵਾ ਕਹਿੰਦਾ ਜਿੱਦੀ ਮਰਜ਼ੀ ਕੰਧ ਰੱਖ ਲੈ ਜਿੱਦੀ ਮਰਜ਼ੀ ਨੀਂਹ ਬਣਾ ਲੈ ਜਿੱਦੀ ਮਰਜ਼ੀ ਕੋਠੀ ਬਣਾ ਲੈ ਜਿੱਦੀ ਮਰਜ਼ੀ ਬੰਗਲੇ ਬਣਾ ਲੈ ਪਰ ਤੈਨੂੰ ਪਤਾ ਸਾਡੇ ਤੀਨ ਹਾਫ ਤੇਰੀ ਸੀਮਾ ਸੀਮਾ ਤਾਂ ਤੇਰੀ ਸਾਡੇ ਤਿੰਨ ਹੱਥ ਹੈ ਸਾਡੇ ਤਿੰਨ ਹੱਥਾਂ ਮਿਲੂਗੀ ਤੈਨੂੰ ਤੇਰੇ ਸਾਡੇ ਤਿੰਨ ਹੱਥ ਹੋਗੀ ਇਹ ਨਹੀਂ ਕਿ ਦੂਜੇ ਦੇ ਸਾਡੇ ਤਿੰਨ ਹੱਥ ਨੂੰ ਮਿਲਣ ਬਾਹਰ ਲੰਬੇ ਹੋ ਜਾਣਗੇ ਕਿਤੇ ਬਾਹਰ ਛੋਟੇ ਰਹਿ ਜਾਣਗੇ ਆਪੋ ਆਪਣੇ ਸਾਡੇ ਤਿੰਨ ਹੱਥ ਬਾਤੇ ਤੋਂ ਬਾਅਦ ਤੇਰੇ ਕੋਲ ਕੁਛ ਨਹੀਂ ਹੈ ਔਰ ਫਰੀਦ ਨੇ ਵੀ ਕਹਿਤਾ ਕਹਿੰਦੇ ਸਾਢੇ ਤਿੰਨ ਦੀ ਤਾਂ ਪਹੁੰਚੀ ਹੋਵੇ ਪੌਣੇ ਚਾਰ ਇਸ ਤੋਂ ਵੱਧ ਨਹੀਂ ਹੈ ਔਰ ਇਸ ਤੋਂ ਵੱਧ ਹੈ ਨਹੀਂ ਸਾਢੇ ਤਿੰਨ ਹੱਥ ਤੇਰੀ ਸੀਵਾ ਬੰਕੇ ਬਾਲ ਪਾਕਿਸਤਾਨੀ ਡੇਰੀ ਬੜੇ ਸੁੰਦਰ ਬਾਲ ਬਣਾਉਣਾ ਅੱਜ ਕੱਲ੍ਹ ਦੇ ਬਹੁਤੇ ਮਸ਼ੀਨਾਂ ਤੇਰੀਆਂ ਰੰਗ ਬਿਰੰਗ ਬਣਾਉਣਾ ਕਈ ਤਰ੍ਹਾਂ ਦੇ ਮੈਂ ਗਿਆ ਉੱਥੇ ਕਹਿੰਦੇ ਰੰਗ ਬਣਾ ਕੇ ਬਾਲਾਂ ਦੇ ਮਹੱਤਵ ਇਹਦਾ ਲੱਗ ਗਿਆ ਕਹਿੰਦੇ ਹੁਣ ਇਹ ਜੀਆ ਗਿਆ ਦੂਜਾ ਬਣਾਉਣਾ ਦੂਜਾ ਬਣਾ ਲਿਆ ਭਾਈ ਫਿਰ ਤੀਜਾ ਬਣਾ ਲਈ ਤਾਂ ਜਿਹੜਾ ਪਰਮਾਤਮਾ ਦਿੱਤਾ ਉਹਦੀ ਯਕੀਨ ਕਰਦਾ ਬਹੁਤ ਕੁਛ ਹੈ ਜੇ ਯਕੀਨ ਹੀ ਹੁੰਦਾ ਨਾ ਕਈਆਂ ਨੂੰ ਧੌਲੇ ਆਖਣ ਕਾਲੇ ਕਰਨ ਨੂੰ ਫਿਰਦਾ ਭੱਜਿਆ ਤੇ ਸ਼ਾਇਦ ਇਹਨੂੰ ਖਿਆਲ ਹੈ ਵੀ ਧੌਲੇ ਕਿਤੇ ਬੁਰੇ ਲੱਗਦੇ ਨੇ ਪਰ ਗੁਰਮੁਖੋ ਧੌਲੇ ਵੀ ਸੋਹਣੇ ਹੁੰਦੇ ਆਪਣੀ ਥਾਂ ਤੇ ਨਾਲੇ ਸਿੱਖ ਨੂੰ ਮੈਂ ਇੱਕ ਹੋਰ ਬੇਨਤੀ ਕਰਾਂ ਸਿੱਖ ਗੁਰੂ ਨੇ ਇੰਨਾ ਸੁੰਦਰ ਬਣਾਇਆ ਨਾ ਦੁਨੀਆਂ ਤੇ ਐਵੇਂ ਕਹਿਣ ਦੀ ਲੋੜ ਨਹੀਂ ਤੁਸੀਂ ਆਪਣੇ ਧਿਆਨ ਨਾਲ ਵੇਖ ਲਿਓ ਸਿੱਖ ਛੋਟਾ ਬੱਚਾ ਹੋਵੇ ਸਾਰੇ ਬੱਚਿਆਂ ਨੂੰ ਸੋਹਣਾ ਲੱਗਦਾ ਕੁਦਰਤੀ ਗੱਲ ਹੈ ਔਰ ਸਿੱਖ ਨੌਜਵਾਨ ਦਾੜਾ ਹੋਵੇ ਪੱਗ ਹੋਵੇ ਸਾਰਿਆਂ ਤੋਂ ਸੋਹਣਾ ਲੱਗਦਾ ਕਈ ਤੁਸੀਂ ਦੇਖੋਗੇ ਲੋਕਾਂ ਦੇ ਬੱਚੇ ਸੋਹਣੇ ਨੇ ਜਵਾਨ ਹੋ ਕੇ ਸੋਹਣੇ ਹੋ ਜਾਂਦੇ ਨੇ ਔਰ ਕਈ ਜਵਾਨ ਸੋਹਣੇ ਦੇ ਬੁੜੇ ਹੋ ਕੇ ਸੋਹਣੇ ਨਹੀਂ ਹੁੰਦੇ ਤੁਸੀਂ ਕਮਾਲ ਹੈ ਕਿ ਦੁਨੀਆਂ ਦੇ ਸਿੱਖ ਬਣਨੀ ਏਦਾਂ ਤਾਜ਼ੇ ਹੈ ਧੌਲੇ ਤੁਹਾਨੂੰ ਬੁਰੇ ਲੱਗਦੇ ਨੇ ਸ਼ਾਇਦ ਪਰ ਕਈ ਵਾਰੀ ਤੁਹਾਨੂੰ ਬੰਦੇ ਕਹਿਣਗੇ ਧੌਲੇ ਵੀ ਆਣਗੇ ਕਹਿੰਦੇ ਬੜਾ ਸੁੰਦਰ ਹੈ ਔਰ ਸਿੱਖ ਬੁੜਾ ਹੋਇਆ ਸੋਹਣਾ ਲੱਗਦਾ ਸਿੱਖ ਦੇ ਧੌਲੇ ਵੀ ਹੋਣ ਬੁੜਾ ਵੀ ਹੋਵੇ ਔਰ ਜਿੰਨਾ ਦਾੜਾ ਜ਼ਿਆਦਾ ਚਿੱਟਾ ਉਹਨਾਂ ਜ਼ਿਆਦਾ ਸੋਹਣਾ ਲੱਗਦਾ ਸਿੱਖ ਨੌਜਵਾਨ ਵੀ ਸੁੰਦਰ ਔਰ ਸਿੱਖ ਛੋਟਾ ਵੀ ਸੁੰਦਰ ਸਿੱਖ ਬੁੜਾ ਵੀ ਸੁੰਦਰ ਹੋਰ ਦੁਨੀਆਂ ਦੇ ਨਹੀਂ ਸੋਹਣੇ ਲੱਗਦੇ ਕਿਉਂਕਿ ਇਹ ਕੁਦਰਤੀ ਜਿਹੜੀ ਦਾਤ ਹੈ ਵਾਹਿਗੁਰੂ ਦੀ ਸੁੰਦਰ ਹੈ ਤੇ ਰਵਦਾਸ ਕਹਿੰਦਾ ਤੂੰ ਕਹਿੰਦਾ ਲਗਾ ਲੈ ਬਣ ਕੇ ਬਾਲ ਪਾਗ ਤੇ ਡੇਰੀ ਬੜੀਆਂ ਕਿਹੜੀਆਂ ਪੰਗਾਂ ਹੁੰਦਾ ਕਹਿੰਦੇ ਬਣਾ ਬਣਾ ਕੇ ਇਹ ਤਨ ਹੋਏਗੀ ਭਦਨ ਕੀ ਢੇਰੀ ਕਹਿੰਦਾ ਇਹ ਤਾਂ ਭਦਨ ਦੀ ਸਾਰੀ ਢੇਰੀ ਹੋਣਾ ਉੱਚੇ ਮੰਦਰ ਸੁੰਦਰ ਨਾਰੀ ਕਿਹਦਾ ਮਾਨ ਹੈ ਸੁੰਦਰ ਇਸਤਰੀ ਹੈ ਸੁੰਦਰ ਮਕਾਨ ਹੈ ਪਦਾਰਥ ਨੇ ਉਹਦਾ ਮਹਾਰਾਜ ਕਹਿੰਦੇ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਮੇਰੇ ਬਾਜੀ ਹਾਰੀ ਰਾਮ ਨਾਮ ਤੋਂ ਬਿਨਾਂ ਬਾਜੀ ਹਾਰ ਸਕਦੇ ਹਨ ਤੋ ਮੈਂ ਬੇਨਤੀ ਕਰ ਰਿਹਾ ਸੀ ਕਿ ਭਾਈ ਉਹ ਇਸ ਮਹਾਰਾਜ ਕਹਿੰਦੇ ਮਾਟੀ ਦਾ ਪੁੱਤਰਾ ਕਹਿੰਦੇ ਨੱਚਦਾ ਹੈ ਕਹਿੰਦਾ ਕਦਾ ਨੱਚਦਾ ਹੀ ਨਹੀਂ ਬਹੁਤ ਕੁਝ ਕਰਦਾ ਦੇਖਾ ਦੇਖਾ ਸੁਣਿਆ ਬੋਲਿਆ ਦੇਖਦਾ ਦੇਖਦਾ ਦੁਨੀਆਂ ਨੂੰ ਰੰਗ ਤਮਾਤੇ ਵੇਖ ਰਿਹਾ ਤੈਨਾਂ ਨਾਲ ਸੁਣਦਾ ਵੀ ਹੈ ਬਹੁਤ ਕੁਝ ਸੁਣਦਾ ਕਦੇ ਕਥਾ ਵਾਰਤਾ ਵੀ ਸੁਣਦਾ ਕਦੇ ਟੀਵੀ ਵੀ ਸੁਣਦਾ ਕਦੇ ਗਾਣੇ ਵੀ ਸੁਣਦਾ ਔਰ ਕਦੇ ਬਜਾਰੇ ਵੀ ਸੁਣਦਾ ਆਪ ਆਪਣੇ ਅਸਲ ਮੈਂ ਸੁਣਦੇ ਹੀ ਆਪੋ ਆਪਣਾ ਨੇ ਮੈਂ ਮਲੇਸ਼ੀਆ ਚ ਗਿਆ ਇੱਕ ਮੁੰਡੇ ਨੇ ਸ਼ਬਦ ਲਾਇਆ ਗੱਡੀ ਚ ਕੋਈ ਸੰਤ ਹੈ ਮੈਂ ਨਾ ਤਾਂ ਨਾ ਲਵਾਂ ਅੱਜ ਕੱਲ ਸੰਤਾਂ ਦਾ ਵੀ ਇਹੋ ਜਿਹੇ ਕੰਮ ਹੈ ਕਿ ਚੋਣਾਂ ਕਿਤੇ ਹੋਰ ਵੱਜਦੀਆਂ ਨੇ ਭਾਂਡੇ ਕੋਈ ਹੋਰ ਨੇ ਵਸਤੂ ਕੋਈ ਹੋਰ ਹੈ ਔਰ ਤਾਂ ਟਿਉਣ ਕੋਈ ਹੋਰ ਵੱਜਦਾ ਹੀ ਹੈ ਅਤੇ ਸ਼ਬਦ ਕੋਈ ਹੋਰ ਵੱਜ ਰਿਹਾ ਹੁਣ ਕੋਈ ਟਿਉਣ ਨਾਲ ਜੁੜਿਆ ਕੋਈ ਸ਼ਬਦ ਨਾਲ ਜੁੜਿਆ ਮੈਨੂੰ ਟਿਉਣ ਵਾਲੇ ਗਿਆਨ ਬਹੁਤਾ ਹੈ ਨੀ ਮੈਂ ਤਾਂ ਸ਼ਬਦ ਸੁਣਿਆ ਮੈਨੂੰ ਬੜਾ ਆਨੰਦ ਆਇਆ ਮੈਨੂੰ ਖੁਸ਼ ਹੋ ਰਿਹਾ ਤੇ ਉਹਦਾ ਤਾਂ ਜਾ ਕੇ ਖੁਸ਼ ਹੋ ਰਿਹਾ ਉਹਨੂੰ ਮਦਾਈ ਭਾਸ਼ਾ ਆ ਗਈ ਦੂਜੀ ਆਵੇ ਉਹ ਤਾਂ ਜੰਮਿਆ ਪਰਿਆ ਮੁੰਡਾ ਸਿੱਖ ਸੀ ਤੇ ਕਦੇ ਚੜਾਈ ਜਾਵੇ ਮੈਂ ਕਿਹਾ ਜੀ ਮੁੰਡਾ ਬੜਾ ਖੁਸ਼ ਹੋ ਰਿਹਾ ਮੈਂ ਚੰਗਾ ਗੁਰਮੁਖ ਕਹਿੰਦੇ ਪੁੱਛ ਹੀ ਲਿਆ ਮੈਂ ਤੈਨੂੰ ਤੰਗੀ ਸਮਝ ਆਉਂਦੀ ਹੈ ਸ਼ਬਦ ਦੀ ਕਹਿੰਦੇ ਨਾ ਬਾਬਾ ਜੀ ਮੈਂ ਤਾਂ ਖੁਸ਼ ਤਾਂ ਬਹੁਤ ਹੋ ਰਿਹਾ ਸੀ ਉਹ ਮੈਂ ਕਹਿੰਦੇ ਨੇ ਫਿਰ ਮਨ ਉਹ ਮਦਾਈ ਭਾਸ਼ਾ ਚ ਕਹਿੰਦਾ ਨਹੀਂ ਜੀ ਅਸੀਂ ਹਿੰਦੀ ਮੈਨਾ ਬਹੁਤ ਦੇਖਦੇ, ਕਹਿੰਦੇ ਹਿੰਦੀ ਮੈਨਾ ਦੀ ਉਹ ਜਿਹੜਾ ਬਿਰਧ ਕੇ ਹਿੰਦੀ ਮੈਨਾ ਬਚ ਰਿਹਾ ਕਿਉਂ ਉਹਦੀ ਹੈ। ਮੈਂ ਕਿਹਾ ਤੁਹਾਨੂੰ ਸ਼ਬਦ ਦਾ ਕੋਈ ਪਤਾ ਨੀ, ਕਹਿੰਦਾ ਬਿਲਕੁਲ ਸਮਝ ਆ ਗਈ ਪੰਜਾਬੀ ਚ ਕੀ ਬੋਲ ਰਿਹਾ। ਮੈਂ ਤਾਂ ਕਿਉਂ ਸੁਣ ਰਿਹਾ ਬੜਾ ਆਨੰਦ ਆਉਂਦਾ ਕਹਿੰਦਾ ਤੁਰ ਕੇ। ਮੈਂ ਦੱਸੋ ਹੁਣ ਹੁਣ ਕੋਈ ਸਾਜ ਸੁਣਦਾ ਕੋਈ ਆਵਾਜ਼ ਸੁਣਦਾ। ਮਹਾਰਾਜ ਨੇ ਕਹਿਤਾ ਨਾ ਕੋਟ ਪੁਨ ਤੁਨ ਹਰ ਕੀ ਬਾਣੀ, ਉਹ ਅਸੀਂ ਬਾਣੀ ਤਾਂ ਸੁਣਦੇ ਨੀ, ਅਸੀਂ ਸਾਜਾਂ ਦੇ ਆਵਾਜ਼ਾਂ ਨੂੰ ਸੁਣਾਉਂਦੇ ਤਾਂ ਸੁਣਦੇ ਨੀ ਨਾ, ਕਿਉਂਕਿ ਸਾਡਾ ਸੁਭਾਅ ਬਣ ਗਿਆ ਜੇ ਸੁਣਾਂਗੇ ਬਾਣੀ ਨਹੀਂ ਮਨੁੱਖਾਂ ਨੂੰ ਸੁਣਨਾ, ਮਗਰ ਕਿਹੜਾ ਕਰਦਾ ਉੱਥੇ ਕਥਾ ਬੰਦੇ ਦਾ ਪਤਾ ਲੱਗ ਕੇ ਫਿਰ ਜ਼ਿਆਦਾ ਸੁਣਨਾ ਹੋ ਜਾਵੇ, ਫਿਰ ਬੜੇ ਬੜੇ ਘੱਟ ਹੋ ਜਾਣਗੇ। ਬਈ ਫਲਾਣਾ ਬੰਦਾ ਹੈ, ਕਿਹੜਾ ਕੀਰਤਨ ਕਰਦਾ, ਕੀਰਤਨ ਕੌਣ ਕਰਦਾ, ਇਹ ਪੁੱਛ ਰਿਹਾ ਵੀ ਕੌਣ ਕਰਦਾ, ਕੀਰਤਨ ਕੀ ਆ ਉਹਨੇ ਸੁਣਨਾ ਹੈ। ਫਿਰ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇਹ ਮਾਤੀ ਕਾ ਪੁੱਤਰਾ, ਕਹਿੰਦੇ ਦੇਖਿਆ ਦੇਖਿਆ ਸੁਣਿਆ ਬੋਲਿਆ, ਇਹ ਗੱਲਾਂ ਸੁਣਦਾ ਵੀ ਹੈ ਬੋਲਦਾ ਵੀ ਹੈ, ਕਹਿੰਦੇ ਦੌੜਿਆ ਫਿਰਦਾ ਫਿਰ ਭੱਜਿਆ ਵੀ ਫਿਰਦਾ ਬਹੁਤ ਕੁਝ ਕਰਦਾ। ਫਿਰ ਕਹਿੰਦੇ ਇਸੇ ਵੱਤ ਨਹੀਂ ਹੈ ਮਾਟੀ ਹੈ ਮਿੱਟੀ, ਕਹਿੰਦੇ ਦੇਖਿਆ ਦੇਖਿਆ ਸੁਣਿਆ ਬੋਲਿਆ ਦੌੜਿਆ ਫਿਰਦਾ ਹੈ, ਜਲ ਕੱਚ ਪਾਵੇ ਤਾਂ ਗਰਭ ਕਰਦਾ। ਮਿੱਟੀ ਨੂੰ ਮਿੱਟੀ ਤੇ ਆ ਗਈ ਹੰਕਾਰੀ ਹੋ ਜਾਂਦਾ, ਸੋਨਾ ਮਿੱਟੀ ਹੈ, ਚਾਂਦੀ ਮਿੱਟੀ ਹੈ, ਹੀਰੇ ਮਿੱਟੀ ਹੈ, ਪੰਨੇ ਮਿੱਟੀ ਹੈ, ਕੀ ਹੈ ਮਿੱਟੀ ਹੈ, ਕੁਛ ਵੀ ਨਹੀਂ। ਕਹਿੰਦਾ ਮਨੁੱਖ ਦੇ ਕਰਕੇ ਕੀਮਤ ਹੈ, ਕਿਉਂਕਿ ਮਨੁੱਖ ਨੇ ਇਹਦੀ ਕੀਮਤ ਬਣਾ ਲਈ, ਔਰ ਮਨੁੱਖ ਦੇ ਕਰਕੇ ਕੀਮਤ ਜੇ ਮਨੁੱਖ ਹੈ ਹੀ ਨਹੀਂ ਇਹਦੀ ਕੀਮਤ ਕੀ ਹੈ। ਮਹਾਰਾਜ ਕਹਿੰਦਾ ਚੌਣੇ ਸੋਨਾ ਪਾਈਏ ਚੁੰਚਲ ਖਾਵੇ ਘਾਤ, ਜੇ ਹੁਣ ਕਿਤੇ ਪਸ਼ੂਆਂ ਨੇ ਜਾ ਕੇ ਸੋਨੇ ਦੇ ਹਾਰ ਪਾ ਦੀ ਕਿਤੇ ਜਲੇਬੀਆਂ ਲੈ ਕੇ ਬੁੱਲ ਖਾਣਗੇ ਉਹ ਕਾਏ ਬੇਚਣ ਨੇ, ਪਤਾ ਹੀ ਨਹੀਂ ਵੀ ਕੀ ਹੈ ਸੋਨਾ ਹੈ, ਉਹਨੇ ਪਤਾ ਹੀ ਨਹੀਂ ਕਿ ਸੋਨਾ ਹੈ, ਮੇਰੇ ਸੋਨੇ ਦਾ ਸੰਗਲ ਪਾਇਆ ਤੇ ਲੋਹੇ ਦਾ ਪਾਇਆ, ਪਤਾ ਹੀ ਨਹੀਂ, ਗਿਆਨ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇਹ ਕਹਿੰਦੇ ਜੋ ਕੁਛ ਪਾਵਾ ਤਾਂ ਗਰਭ ਕਰਦਾ ਹੈ, ਜੇ ਕੁਛ ਮਿਲ ਜਾਵੇ ਹੰਕਾਰ ਚ ਮਿਲਦਾ ਹੰਕਾਰੀ ਹੋ ਜਾਂਦਾ, ਪਰ ਮਾਇਆ ਗਈ ਤਾਂ ਰੋਣ ਲੱਗਦਾ ਹੈ ਜੇ ਮਾਇਆ ਚਲੀ ਜਾਵੇ, ਕਿਉਂਕਿ ਜਿਸ ਨੂੰ ਆਏ ਪਦਾਰਥ ਦੀ ਖੁਸ਼ੀ ਬਹੁਤੀ ਹੈ ਨਾ, ਉਸ ਨੂੰ ਗਏ ਪਦਾਰਥ ਦਾ ਸੁੱਖ ਵੀ ਬਹੁਤ ਆ ਨਹੀਂ, ਔਰ ਆਏ ਪਦਾਰਥ ਦੀ ਖੁਸ਼ੀ ਹੈ ਫੋਕੀ ਇਹਦੇ ਕੋਲੇ, ਔਰ ਗਿਆ ਦੁਖੀ ਤਾਂ ਹੈ ਹੀ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਸਾਰੀ ਜ਼ਿੰਦਗੀ ਇਹ ਲੰਘ ਜਾਂਦੀ ਹੈ। ਸੋ ਮਹਾਰਾਜ ਕਹਿੰਦੇ ਜੋ ਕੁਛ ਪਾਵੇ ਤਾਂ ਗਰਭ ਕਰਦਾ ਹੈ, ਮਾਇਆ ਗਈ ਤਾਂ ਰੋਣ ਲੱਗਦਾ ਹੈ, ਜੇ ਮਾਇਆ ਚਲੀ ਜਾਵੇ ਰੋਂਦਾ ਵੀ ਬਹੁਤ ਹੈ ਔਰ ਪਿੜਦਾ ਵੀ ਬਹੁਤ ਹੈ, ਤੇ ਇਤਿਹਾਸ ਤਾਂ ਹੰਕਾਰੀ ਹੋ ਜਾਂਦਾ। ਇਹ ਨਹੀਂ ਕਿ ਮਿਲ ਗਿਆ ਹੁਣ ਤੇ ਮੈਂ ਇਹਦੀ ਮੌਜ ਕਰਨਾ ਮਿਲ ਗਿਆ, ਚਲੋ ਮੈਂ ਆਨੰਦ ਲੈ ਲਾ ਮਿਲ ਗਿਆ, ਨਹੀਂ ਨਹੀਂ, ਜੇ ਮੈਨੂੰ ਮਿਲ ਗਿਆ ਨਾ ਫਿਰ ਦੂਜਾ ਲੱਤਰਨਾ ਚਾਹੁੰਦਾ, ਹੰਕਾਰੀ ਬਣ ਜਾਂਦਾ, ਕੁਝ ਮਿਲ ਗਿਆ ਹੁਣ ਮੈਂ ਕੁਝ ਹੋਰ ਵੀ ਕਰਨਾ ਹੋਰ ਵੀ ਲੈਣਾ, ਫਿਰ ਹੰਕਾਰ, ਕਿਉਂਕਿ ਹੰਕਾਰ ਬਾਅਦ ਨਾਲ ਵੱਧ ਜਾਂਦੀ ਹੈ, ਹੰਕਾਰ ਹੈ ਜਿਹੜਾ ਫਿਰ ਇੰਨਾ ਵੱਧ ਗਿਆ ਕਿ ਮੈਂ ਸਾਰੀ ਦੁਨੀਆਂ ਨੂੰ ਵਸ ਕਰਾਂ, ਇੱਕ ਨੂੰ ਪੜਾਂ, ਦੋ ਨੂੰ ਪੜਾਂ, ਚਾਰ ਨੂੰ ਪੜਾਂ, ਮੇਰੇ ਬਰਾਬਰ ਕੋਈ ਨਾ ਹੋਵੇ। ਹੰਕਾਰ ਇਹ ਕਹਿੰਦਾ ਕਿ ਮੇਰੇ ਬਰਾਬਰ ਦਾ ਕੋਈ ਹੋਵੇ ਹੀ ਨਾ, ਪਰ ਫਿਰ ਸਾਰਿਆਂ ਨੂੰ ਤਾਰਨਾ ਚਾਹੁੰਦਾ, ਮਾਰਨਾ ਚਾਹੁੰਦਾ। ਫਿਰ ਮਹਾਰਾਜ ਨੇ ਕਹਿਤਾ ਬਾਣੀ ਚ, ਕਹਿੰਦੇ ਰਾਜੇ ਮਹਾਰਾਜੇ ਨਰਕਾਂ ਦੇ ਜਾਂਦੇ ਨਾ, ਕਹਿੰਦੇ ਮਹਾਰਾਜ ਕਹਿੰਦੇ ਨਾ ਦਾਨੰ ਪਰਾਪੂਰ ਦੇਨੰ ਪੁਨ ਚੰਤੇ ਮਹੀਪਤ, ਪੂਰਵ ਨੇ ਦਾਨ ਕੀਤੇ, ਰਾਜੇ ਮਹਾਰਾਜੇ ਬਣ ਗਏ, ਉਹਨਾਂ ਨੂੰ ਭੁੱਖ ਭੋਗਣ ਵਾਸਤੇ ਰਾਜ ਮਿਲ ਗਿਆ, ਪਰ ਕਹਿੰਦੇ ਅਜੇ ਬਤਰੀਤ ਬੁੱਧੀ ਮਾਤ ਲੋਕੇ ਨਾਨਕ ਤ੍ਰਿੰਕਾਲ ਦੁੱਖ ਭੋਗਤੇ, ਇੱਥੇ ਆ ਕੇ ਬੁੱਧੀ ਉੱਠ ਜਾਂਦੀ ਹੈ ਕਿ ਹੋਰ ਨੂੰ ਵਸ ਕਰਾਂ, ਹੋਰ ਨੂੰ ਵਸ ਕਰਾਂ, ਹੋਰ ਨੂੰ ਵਸ ਕਰਾਂ, ਫਿਰ ਦੁਨੀਆਂ ਨੂੰ ਮਾਰਦੇ ਨੇ, ਫਿਰ ਦੁਨੀਆਂ ਨੂੰ ਮਾਰਦੇ ਨੇ, ਔਰ ਮਾਰ ਮਾਰ ਕੇ ਵਸ ਕਰਨ ਵਾਸਤੇ ਨਾ ਸਿਕੰਦਰ ਕਿਤੇ ਚੜਿਆ ਜਾ ਰਿਹਾ, ਔਰ ਇੱਕ ਮਹਾਤਮਾ ਸੁੱਤਾ ਪਿਆ ਸੁੱਤਾ, ਸਿਕੰਦਰ ਨੇ ਸਾਰੀ ਆਪਣੀ ਫੌਜ ਲੰਘਾਤੀ, ਉਜ਼ਬੇਕਿਸਤਾਨ ਜਾ ਰਿਹਾ ਸੀ, ਇਧਰ ਉਜ਼ਬੇਕਿਸਤਾਨ ਹੋ ਕੇ ਜਦੋਂ ਗਾਹਾਂ ਗਿਆ ਅਕਟ ਦਰਿਆ ਕਾਬਲ ਕੰਧਾਰ ਦੇ ਵਿੱਚ, ਉਹਨੂੰ ਪਾਰ ਕਰਿਆ, ਉਹਨੇ ਉੱਥੇ ਇੱਕ ਮਹਾਤਮਾ ਇੱਕ ਸੁੱਤਾ ਪਿਆ ਆਰਾਮ ਨਾਲ, ਔਰ ਅਟਕ ਦਰਿਆ ਤੋਂ ਸਾਰੀਆਂ ਫੌਜਾਂ ਪਾਰ ਹੋ ਗਈਆਂ, ਸਾਰੀਆਂ ਫੌਜਾਂ ਪਾਰ ਹੋ ਗਈਆਂ, ਬਗੀਆਂ ਲੰਘ ਗਿਆ, ਘੋੜੇ ਲੰਘ ਗਏ, ਹਾਥੀ ਲੰਘ ਗਏ, ਊਠ ਲੰਘ ਗਏ, ਬੈਲ ਲੰਘ ਗਏ, ਗੱਦੇ ਲੰਘ ਗਏ ਸਾਰੇ, ਪਰ ਇੱਕ ਟੁਕੜੀ ਜਿਹਦੇ ਵਿੱਚ ਸੋਨੇ ਦੀਆਂ ਬਗੀਆਂ ਨੇ, ਘੋੜੇ ਜੁੜੇ ਨੇ, ਅਹਿਲਕਾਰ ਨੇ ਨਾਲ ਹੀਰੇ ਮੋਤੀ ਨੇ, ਚੌਰ ਚੁੜ ਰਹੇ ਨੇ, ਉਹ ਟੁਕੜੀ ਸਿਕੰਦਰ ਆਪ ਆ ਰਹੇ। ਜਦੋਂ ਆਇਆ ਉਸਨੇ ਦੇਖਿਆ ਫਕੀਰ ਸੁੱਤਾ ਪਿਆ, ਕਮਾਲ ਹੋ ਗਈ, ਕਿੰਨਾ ਰੌਲਾ, ਕਿੰਨਾ ਖੜਕਾ, ਆਰਾਮ ਨਾਲ ਸੁੱਤਾ ਪਿਆ, ਬੜੇ ਆਰਾਮ ਨਾਲ ਸੁੱਤਾ ਪਿਆ, ਔਰ ਸਿਕੰਦਰ ਸਿਆਣਾ ਵੀ ਬਹੁਤ ਸੀ, ਨਾਲ ਚੰਗੇ ਚੋਟੀ ਦੇ ਵਿਦਵਾਨ ਵਾਲੇ ਨਾਲ ਰੱਖਦਾ ਸੀ, ਕਿਉਂਕਿ ਬੰਦਾ ਸਿਆਣਾ ਹੀ ਸਾਰੇ ਕੰਮ ਕਰਦਾ, ਪੁੱਠੇ ਕੰਮ ਵੀ ਸਿਆਣਾ ਕਰੂਗਾ, ਜ਼ਿਆਦੇ ਮਾੜੇ ਕੰਮ ਵੀ ਸਿਆਣੇ ਦੇ ਵੱਧ ਹੋਣਗੇ, ਕਿਉਂਕਿ ਸਿਆਣੇ ਨੂੰ ਪਤਾ ਹੈ ਜੋਤਬੰਦੀ ਹੈ ਕਿ ਕਿਵੇਂ ਹੋਣਗੇ, ਜਿਹੜਾ ਸਿਆਣੇ ਨੀ ਅਨਪੜ੍ਹ ਤਾਂ ਪਤੀ ਦੀ ਵਿਚਾਰੇ ਨੂੰ ਕਿੰਨੇ ਕਰਨੇ ਹੈ, ਸਿਆਣੇ ਅਣਪੜ੍ਹ ਨੂੰ ਕੀਮਤ ਹੈ ਤਾਂ ਮੰਮ ਕਿਵੇਂ ਬਣੇਗਾ, ਤੁਹਾਨੂੰ ਪਤਾ ਹੀ ਨਹੀਂ ਹੈ, ਇਹ ਸਿਆਣਿਆਂ ਨੇ ਬਣਾਇਆ, ਇਹ ਸਿਆਣਾ ਨੇ ਕਰਿਆ ਸਾਰਾ ਕੁਝ ਪੰਗੇ ਜਿਹੜੇ ਕੀਤੇ ਨੇ, ਉਹਨੇ ਕੀ ਪਤਾ ਕਿ ਐਦਾਂ ਬੰਬ ਨਿਊਕਲਾਈ ਬੰਬ ਕਿਵੇਂ ਬਣੇਗਾ, ਪਰਮਾਣੂ ਬੰਬ ਕਿਵੇਂ ਬਣੇਗਾ, ਪਤਾ ਹੀ ਨਹੀਂ ਹੈ, ਉਹ ਕੀ ਬਣਾਉਣਗੇ, ਉਹ ਤਾਂ ਬਹੁਤਾ ਦਾਨ ਚੁੱਕ ਲੈਣਗੇ, ਜ਼ੋਰਦਾਰ ਚੁੱਕ ਲੈਣਗੇ। ਸੋ ਜਿੰਨੇ ਸਿਆਣਾ ਉਹੀ ਗੱਲ ਹੈ ਨੁਕਸਾਨਦਾਇਕ ਹੁੰਦਾ ਤੇ ਸਿਆਣਾ ਮੇਰਾ ਸੀ ਪਰ ਸਿਆਣਪ ਨੇ ਕੰਮ ਕੀਤਾ ਕਿ ਦੁਨੀਆਂ ਦਾ ਜੇਤੂ ਬਣਾ ਮੈਂ ਚੱਕਰਵਰਤੀ ਬਾਦਸ਼ਾਹ ਬਣਾ ਦੁਨੀਆਂ ਦਾ ਜੇਤੂ ਬਣਾ ਦਿਸ ਵਿੱਚ ਜੇਤੂ ਬਣਾ ਮੈਂ ਨਾਲ ਸਿਆਣੇ ਬੰਦੇ ਵੀ ਨਾਲ ਰੱਖੇ ਨੇ ਪਰ ਉਹ ਦੇਖ ਕੇ ਹੈਰਾਨ ਹੋਇਆ ਕਿ ਮਹਾਤਮਾ ਸੱਤਾ ਤੇ ਅਜੇ ਖੜਕੇ ਲੜਕੇ ਚ ਵੀ ਔਰ ਜਾ ਉਹ ਜਾਂਦਾ ਜਾਂਦਾ ਮਹਾਤਮਾ ਦੇ ਕੋਲ ਨੂੰ ਫੁਰਿਆ ਉਹ ਜਾਗ ਪਿਆ ਤੇ ਉਹਨੇ ਮੂਹਰੇ ਕਿਹਾ ਸਿਕੰਦਰ ਬਾਦਸ਼ਾਹ ਕਿਵੇਂ ਆਏ ਜਦੋਂ ਨਾ ਰਿਹਾ ਹੋਰ ਵੀ ਹੈਰਾਨ ਹੋਇਆ ਜਦੋਂ ਹੈਰਾਨ ਹੋਇਆ ਨਾ ਬਹੁਤ ਜ਼ਿਆਦਾ ਉਹ ਕਹਿੰਦਾ ਹੈਰਾਨ ਕਿਉਂ ਨਾ ਦੱਸੋ ਕਿੱਥੇ ਚੱਲੇ ਤੁਸੀਂ ਕਹਿੰਦੇ ਮਹਾਰਾਜ ਮੈਂ ਤਾਂ ਹਿੰਦੁਸਤਾਨ ਨੂੰ ਜਿੱਤਣ ਵਾਸਤੇ ਚੱਲਿਆ ਉਹ ਕਹਿੰਦਾ ਜੇ ਜਿੱਤ ਲਿਆ ਫਿਰ ਕੀ ਕਰੇਗਾ ਕਹਿੰਦਾ ਫਿਰ ਅਗਲਾ ਦੇਸ਼ ਜਿੱਤੂਗਾ ਉਹ ਬੰਗਲਾਦੇਸ਼ ਜਿੱਤੂਗਾ ਕਹਿੰਦਾ ਉਹ ਵੀ ਜਿੱਤਣੇ ਫਿਰ ਹੀ ਕਰੇਗਾ ਫਿਰ ਮੈਂ ਉਦੋਂ ਅਗਲੇ ਦੇਸ਼ਾਂ ਨੂੰ ਜਿੱਤਾਂਗਾ ਮਲੇਸ਼ੀਆ ਜਾਊਂਗਾ ਉਦੋਂ ਗਾਹ ਜਾਊਂਗਾ ਮੈਂ ਗਾਹ ਜਿੰਨੇ ਵੀ ਦੇਸ਼ ਨੇ ਨਿਊਜ਼ੀਲੈਂਡ ਹੋਰ ਸਾਰੇ ਤੋਂ ਜਿੱਤਣਾ ਉਹ ਹੋਰ ਪੁੱਛੀ ਗਿਆ ਸਿਕੰਦਰ ਨੇ ਕਿ ਹੁਣ ਗੱਲ ਮੁਕਾਈਏ ਗੱਲ ਨਹੀਂ ਮੁੱਕਣ ਦੇਣੀ ਉਹ ਕਹਿੰਦਾ ਕਿ ਮਹਾਤਮਾ ਜੀ ਸਾਰੀ ਦੁਨੀਆਂ ਨੂੰ ਜਿੱਤੂਗਾ ਸਾਰੀ ਦੁਨੀਆਂ ਵਿਸ਼ਵ ਜੇਤੂ ਬਣੂਗਾ ਸਾਰੀ ਦੁਨੀਆਂ ਨੂੰ ਜਿੱਤੂਗਾ ਮਹਾਤਮਾ ਕਹਿੰਦਾ ਜੇ ਫਿਰ ਸਾਰੀ ਦੁਨੀਆਂ ਨੂੰ ਜਿੱਤੇਗਾ ਫਿਰ ਕੀ ਕਰੇਗਾ ਕਹਿੰਦਾ ਫਿਰ ਕਹਿੰਦਾ ਹਾਂਜੀ ਕਹਿੰਦਾ ਫਿਰ ਆਰਾਮ ਨਾਲ ਸੌਵਾਂਗੇ ਉਹ ਕਹਿੰਦਾ ਭਲਿਆ ਮਾਨਸਾ ਸੌਣ ਵਾਸਤੇ ਇੰਨੇ ਦੁਨੀਆਂ ਨੂੰ ਮਾਰੇਗਾ ਕਈਆਂ ਦੇ ਸੁਹਾਗ ਡੋਲੇਗਾ ਕਈਆਂ ਬੱਚਿਆਂ ਦੇ ਪਿਤਾ ਮਾਂ ਬਾਪ ਸਿਰਤੋਂ ਉਠਾਏਗਾ ਔਰ ਦੁਨੀਆਂ ਨੂੰ ਮਾਰੇਗਾ ਲਤਾੜੇਗਾ ਉਜਾੜੇਗਾ ਇੰਨੀ ਨੂੰ ਕਹਿੰਦੇ ਸੌ ਜਾਣਾ ਤੇਰੀ ਹੈ ਤੇ ਤੂੰ ਸੋਚ ਮੇਰੇ ਬਰਾਬਰ ਆ ਕੇ ਜੇ ਸੌਣਾ ਹੀ ਹੈ ਤੇ ਸੌਣ ਵਾਸਤੇ ਇਹਦਾ ਕੁਝ ਕਾਲੇ ਹੈ ਤੇ ਸੌ ਤਾਂ ਨੀ ਜਾਂਦਾ ਸਿਕੰਦਰ ਹੈਰਾਨ ਹੋ ਗਿਆ ਕਹਿੰਦੇ ਮਹਾਤਮਾ ਦੀ ਗੱਲ ਤੇ ਠੀਕ ਹੈ ਪਰ ਅੰਦਰ ਲਾਲ ਸੀ ਉਹ ਕਹਿੰਦਾ ਪਤਾ ਨੀ ਤੂੰ ਜਿੱਤੇ ਕੇ ਨਾ ਜਿੱਤੇ ਔਰ ਜਿੱਤ ਕੇ ਸੌਣ ਤੱਕ ਮੁੜ ਕੇ ਜੂਨਾਨ ਵਿਚ ਜਾਵੇਗਾ ਨਾ ਜਾਵੇ ਸੌਵੇ ਨਾ ਸੌਵੇ ਇੰਨੀ ਦੁਨੀਆਂ ਦੀ ਹਾਹਾਕਾਰ ਤੈਨੂੰ ਦੁੱਖ ਤੰਗ ਕਰੇ ਤੂੰ ਅੱਗੇ ਸੌਂਦਾ ਤੁਹਾਨੂੰ ਇੱਥੇ ਤਾਂ ਕੱਲ ਜਾਂਦੇ ਪਰ ਗਿਆ ਤੇ ਮੁੜਦਾ ਹੋਇਆ ਉਹ ਅਰਬ ਦੇਸ਼ਾਂ ਦਾ ਕੇ ਮਰ ਵੀ ਗਿਆ ਸੀ ਸਿਕੰਦਰ ਮਰ ਗਿਆ ਸਰਜ ਕਰਕੇ ਭਾਈ ਕਹਿੰਦੇ ਤੂੰ ਇਹ ਇਹਨਾਂ ਹੰਕਾਰ ਵਾਸਤੇ ਦੇ ਬੰਦੇ ਚ ਪੈਦਾ ਹੋ ਜਾਵੇ ਉਹ ਬਰਾਬਰ ਕਿਸੇ ਨੂੰ ਹੋ ਨੀ ਦੇਣਾ ਚਾਹੁੰਦਾ ਪਰ ਹੰਕਾਰ ਤੇ ਮਰ ਜਾਂਦਾ ਮਹਾਰਾਜ ਕਹਿੰਦੇ ਇਸ ਕਰਕੇ ਜੇ ਹੰਕਾਰ ਹੋ ਗਿਆ ਬੰਦੇ ਨੂੰ ਮਹਾਰਾਜ ਕਹਿੰਦੇ ਜਦੋਂ ਇਹ ਮਿੱਟੀ ਦੇ ਪੁਤਲੇ ਨੂੰ ਕੁਛ ਸਿਆ ਜਾਂਦਾ ਤਾਂ ਹੰਕਾਰੀ ਹੋ ਜਾਂਦਾ ਉਹ ਸੌਖਾ ਹੁਣ ਔਖਾ ਨਾ ਹੈ ਤਾਂ ਰਾਜ ਸੀ ਪਰ ਕਦੇ ਆਰਾਮ ਨਾਲ ਟੇਕੇ ਨੀ ਬੈਠੇ ਹੋਰ ਗਾਹ ਜਿੱਤਣ ਤੁਰ ਪਿਆ ਜ਼ਿੰਦਗੀ ਸਾਰੀ ਸੰਘਰਸ਼ ਤੇ ਮਰ ਗਿਆ ਜੇ ਥੋੜੀ ਨਾਲ ਆਨੰਦ ਲੈ ਲੈਂਦਾ ਬਹੁਤ ਸੀ ਹਿਟਲਰ ਕੋਲ ਰਾਜ ਆ ਗਿਆ ਸੀ ਪਰ ਟਿਕ ਨੀ ਸਕਿਆ ਟਿਕ ਨੀ ਦਿੱਤਾ 3 ਕਰੋੜ ਲੋਕਾਂ ਨੂੰ ਮਾਰੇ ਤੇ ਆਗ ਲੱਗ ਗਿਆ ਤੇ ਮਹਾਰਾਜ ਕਹਿੰਦੇ ਜੋ ਤੱਕ ਪਾਲਾ ਤਾਂ ਗਰਭ ਕਰਤ ਹੈ ਮਾਇਆ ਗਈ ਤਾਂ ਰੋਵਣ ਲੱਗਦਾ ਹੈ ਜਦੋਂ ਮਾਇਆ ਚਲੀ ਜਾਵੇ ਰੋਂਦਾ ਵੀ ਹੈ ਫਿਰ ਰੋਂਦਾ ਬਹੁਤ ਹੈ ਪਰ ਮੈਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਕਿਰਪਾ ਕਰੇ ਕਿ ਆਪਾਂ ਬੇਨਤੀ ਕਰ ਰਹੇ ਸੀ ਕਿ ਮਹਾਰਾਜ ਨੇ ਸਾਨੂੰ ਪੂਰਾ ਹੋਣ ਵਾਸਤੇ ਮਨੁੱਖਾ ਜਨਮ ਦਿੱਤਾ ਪੂਰਾ ਕੀ ਹੈ ਕਿ ਸਰੀਰ ਨੇ ਪੂਰਾ ਆਪਣੇ ਆਪ ਹੋ ਜਾਣਾ ਹੈ ਕਹਿੰਦਾ ਰੁਕਿਆ ਰੁਕਦਾ ਨਹੀਂ ਹੈ ਮਰ ਜਾਣਾ ਇਸ ਲਈ ਦਿਨ ਆ ਜਾਣਾ ਸਾਡਾ ਰੁਕਿਆ ਨਹੀਂ ਰੁਕਦਾ ਪਰ ਜਿਹੜਾ ਮਨ ਹੈ ਇਹ ਆਪਣੇ ਆਪ ਨਹੀਂ ਪੂਰਾ ਹੋਣਾ ਸਾਨੂੰ ਪੂਰਾ ਕਰਨਾ ਪਵੇਗਾ ਇਹਦੇ ਵਾਸਤੇ ਸਾਧਨ ਕਰਨੇ ਪੈਣਗੇ ਔਰ ਇਹ ਸਾਨੂੰ ਮਨੁੱਖਾ ਦੇਹ ਮਿਲੀ ਇਹਦੇ ਵਾਸਤੇ ਹੈ ਕਿ ਤੂੰ ਪੂਰਾ ਹੋ ਜਾਵੇ ਤੂੰ ਆਪਣਾ ਸਾਰਾ ਜੰਮਣ ਤੇ ਮਰਨ ਮੇਟ ਲਵੇ ਪਰ ਇਹ ਤਾਂ ਸਾਡੀ ਤਾਂ ਸੋਚਣੀ ਅਧੂਰੀ ਹੈ ਸਾਡੀ ਸਮਝ ਅਧੂਰੀ ਹੈ ਅਸਾਂ ਜੇ ਮਰਨੇ ਦੇ ਦੁੱਖ ਮੰਨਿਆ ਨਾ ਪਰ ਮਹਾਰਾਜ ਕਹਿੰਦੇ ਨੇ ਜੰਮਣ ਦਾ ਦੁੱਖ ਮਰਨ ਤੋਂ ਵੀ ਜ਼ਿਆਦਾ ਹੈ ਜੰਮ ਜਾਂ ਮਰੇ ਮਰੇ ਫਿਰ ਜੰਮੇ ਬਹੁਤ ਜਾਏ ਪਿਆ ਦੇਸ ਲੰਮੇ ਕਹਿੰਦਾ ਕਈ ਵਾਰੀ ਜੰਮੇ ਹੈ ਕਈ ਵਾਰੀ ਮਰੇ ਹੈ ਬਹੁਤ ਵਾਰੀ ਮਰੇ ਹੈ ਬਹੁਤ ਵਾਰੀ ਜੰਮੇ ਹੈ ਜੰਮਣਾ ਵੀ ਬਹੁਤ ਵੱਡਾ ਦੁੱਖ ਹੈ ਤੇ ਮਰਨਾ ਵੀ ਬਹੁਤ ਵੱਡਾ ਦੁੱਖ ਹੈ ਹੁਣ ਆਪਾਂ ਕਿਸੇ ਨੂੰ ਕਹਿਏ ਮਰਨ ਦਾ ਸੁਨੇਹਾ ਦਈਏ ਨਾ ਮਰੇਗਾ ਮਰਨ ਦਿਨ ਕੋਈ ਮਨਾਵੇ ਬਹੁਤ ਦੁਖੀ ਹੋਵੇਗਾ ਜਨਮ ਦਿਨ ਸਾਰੇ ਮਨਾਏ ਜਾਂਦੇ ਨੇ ਇਹ ਬੜੀ ਖੁਸ਼ੀ ਦੀ ਗੱਲ ਹੈ ਕਿਤੇ ਤੇ ਜੇ ਆਪਾਂ ਜਨਮ ਨਹੀਂ ਫਿਰਿਆ ਸਾਰਾ ਜੇ ਜੰਮਦੇ ਨਾ ਮਰਦੇ ਕਿੱਥੋਂ ਜਨਮ ਦਿਨ ਮਨਾ ਰਹੇ ਆ ਜਨਮਦਿਨ ਦਾ ਬੜਾ ਕਿ ਜਨਮ ਦਿਨ ਹੋਇਆ ਬੜੀ ਖੁਸ਼ੀ ਹੋਈ ਹੈ ਦੁੱਖ ਰੋਂਦਾ ਹੋਇਆ ਜੰਮੇ ਨੇ ਜੰਮਣ ਵੇਲੇ ਕੋਈ ਹੱਸਿਆ ਥੋੜਾ ਜੰਮੇ ਆ ਜੰਮਣ ਸਾਰ ਰੋਇਆ ਜੰਮਦਾ ਰੋਇਆ ਸਾਰੀ ਜ਼ਿੰਦਗੀ ਰੋਵੇਗਾ ਤੇ ਮਰਦਾ ਰੋਵੇਗਾ ਰੋਂਦੇ ਹੀ ਰਿਹਾ ਮਹਾਰਾਜ ਨੇ ਕਹਿੰਦਾ ਇਹ ਦੁਨੀਆਂ ਤਾਂ ਛੱਡੋ ਛੋਟੇ ਮੋਟਿਆਂ ਦੀ ਗੱਲ ਛੱਡੋ ਵੀ ਇਹ ਤਾਂ ਰੋਂਦੇ ਹੀ ਨੇ ਇੱਥੇ ਤਾਂ ਬੜੇ ਬੜੇ ਹੁੰਦੇ ਗਏ ਰੋਵੇ ਰਾਮ ਨਿਕਾਲਾ ਪਿਆ ਕਹਿੰਦੇ ਸਾਂਤਰ ਦਾਨ ਦੇ ਇੰਦਰ ਨੂੰ ਆਇਆ ਹਜ਼ਾਰਾਂ ਦਾਨ ਕਰਕੇ ਬੜੇ ਬੜੇ ਦਾਨ ਕਰਕੇ ਇੰਦਰ ਦੀ ਪਦਵੀ ਦੇ ਪਹੁੰਚਣ ਵਾਲਾ ਕਹਿੰਦੇ ਐਡੇ ਐਡੇ ਦਾਨ ਕਰਕੇ ਇੰਦਰ ਦੀ ਪਦਵੀ ਦੇ ਪਹੁੰਚਣ ਵਾਲਾ ਉਹ ਵੀ ਹੁੰਦਾ ਰਿਹਾ ਸਾਂਤਰ ਦਾਨ ਦੇ ਇੰਦਰ ਨੂੰ ਆਇਆ ਔਰ ਕਹਿੰਦੇ ਪਰਸ ਰਾਮ ਰੋਵੇ ਘਰੇ ਆਇਆ ਪਰਸੁਰਾਮ ਰੋਇਆ ਗਿਆ ਬਲੀ ਕਹਾਉਣ ਵਾਲਾ ਔਰ ਚਾਰ ਕਲਾਂ ਦਾ ਅਵਤਾਰ ਮੰਨਿਆ ਗਿਆ ਸੀ ਬਲੀ ਕਹਾਉਂਦਾ ਸੀ ਜਿਹਨੇ ਇੱਕੀ ਵਾਰੀ ਛਤਰੀਆਂ ਦਾ ਨਾਸ਼ ਕਰਿਆ ਸੀ, ਛਤਰੀਆਂ ਦੇ ਖੂਨ ਦੇ ਕੁੰਡ ਭਰ ਭਰ ਕੇ ਨਾਇਆ ਵਿਚ ਇੱਕ ਹੀ ਵਾਰ ਐਡਾ ਯੋਧਾ ਸੀ ਪਰ ਰੋਇਆ। ਉਹ ਕਹਿੰਦਾ ਪੰਥ ਰਾਮ ਰੋਇਆ ਘਰ ਆਇਆ ਉਹ ਵੀ ਰੋਇਆ, ਔਰ ਬੜੇ ਬੜੇ ਹੁੰਦੇ ਗਏ ਰੋਇਆ, ਜਨਮੇਜਾ ਖੋਏ ਗਏ ਆ ਜਨਮੇਜੀ ਰਾਜੇ ਵਰਗੇ ਰੋਏ, ਇੱਕ ਹੀ ਕਾਰਨ ਪਾਪੀ ਪਿਆ। ਫਿਰ ਕਹਿੰਦੇ ਇਹ ਗੱਲ ਛੱਡੋ, ਰੋਇਆ ਰਾਮ ਨਿਕਾਲਾ ਪਿਆ, ਰਾਮ ਚੰਦਰ ਮੌਕੇ ਦਾ ਅਵਤਾਰ ਉਹ ਵੀ ਰੋਇਆ, ਉਹ ਵੀ ਜ਼ਿੰਦਗੀ ਸਾਰੀ ਰੋਂਦੇ ਰਿਹਾ, ਉਹ ਵੀ ਰੋਂਦਾ ਰਿਹਾ ਹਾਏ ਸੀਤਾ ਹਾਏ ਰਾਮ ਹਾਏ ਹਾਏ ਸੀਤਾ ਹਾਏ ਲਕਸ਼ਮਣ, ਕਹਿੰਦਾ ਰਾਮ ਰੋਂਦਾ ਰਿਹਾ। ਰੋਵੇ ਰਾਮ ਨਿਕਾਲਾ ਪਿਆ, ਕਦੋਂ ਰੋਇਆ? ਸੀਤਾ ਲਕਸ਼ਮਣ ਵਿਛੜ ਗਿਆ, ਸੀਤਾ ਵੀ ਗਈ, ਸੀਤਾ ਚੋਰੀ ਹੋ ਗਈ, ਚੁਰਾ ਕੇ ਲੈ ਗਿਆ ਰਾਵਣ, ਜਿਹੜੇ ਸੀਤਾ ਕਹਿੰਦੇ ਸੀਤਾ ਲੈ ਗਿਆ, ਔਰ ਲਕਸ਼ਮਣ ਨੂੰ ਮੂਲ ਚਾ ਕੇ ਰੋਇਆ, ਹਾਏ ਲਕਸ਼ਮਣ ਹਾਏ ਰਾਮ ਕਹਿ ਹਾਏ ਵਾਹਿਗੁਰੂ ਹਾਏ ਲਕਸ਼ਮਣ ਹਾਏ ਸੀਤਾ ਕਹਿ ਕੇ ਰਾਮ। ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਕਸ਼ਮਣ ਵਿਛੜ ਗਿਆ, ਰੋਵੇ ਦਹਿਸ ਲੰਘ ਗਵਾਏ। ਕਹਿੰਦਾ ਜਿਹੜਾ ਐਡਾ ਵੱਡਾ ਵਾਸ ਹੈ ਸੋਨੇ ਦੇ ਘਰ ਰਾਵਣ ਦੇ, ਸੋਨੇ ਦੇ ਘਰਾਂ ਵਾਲਾ ਐਡਾ ਵੱਡਾ ਸਰਮਾਏਦਾਰ, ਔਰ ਐਡੇ ਐਡੇ ਦੇਵਤੇ ਉਹਦੇ ਕਾਬੂ ਚ ਰਹਿਣ ਬਾਰੇ, ਕਹਿੰਦੇ ਉਹ ਵੀ ਰੋਇਆ। ਰੋਵੇ ਦਹਿਸ ਲੰਘ ਗਵਾਏ, ਜਿਹਨ ਸੀਤਾ ਆਉਂਦੀ ਡੌਰੂ ਵਾਏ, ਜਿਹਨੇ ਡੌਰੂ ਵਜਾ ਕੇ ਭੇਸ ਬਣਾ ਕੇ ਸੀਤਾ ਨੇ ਅੱਜ ਕੱਢ ਕੇ ਰੋਣਾ ਪਿਆ। ਫਿਰ ਮਹਾਰਾਜ ਕਹਿੰਦੇ ਜਨਮ ਦਾ ਵੀ ਖੁਸ਼ੀ ਮਨਾਉਂਦਾ, ਜੰਮਦਾ ਰੋਇਆ ਜ਼ਿੰਦਗੀ ਸਾਰੀ ਰੋਵੇਗਾ, ਮਰਦਾ ਰੋਵੇਗਾ, ਸਾਰੀ ਜ਼ਿੰਦਗੀ ਦੁੱਖ ਹੈ। ਮਹਾਰਾਜ ਨੇ ਕਹਿਤਾ ਇਹ ਦੁੱਖਾਂ ਨੂੰ ਰੋਏ ਹੈ, ਇਹਦੀ ਖੁਸ਼ੀ ਮਨਾ ਰਿਹਾ, ਇਹ ਬਾਹਰੋਂ ਚੋਪੜ ਚੱਪ ਕੇ ਆਪਣੇ ਦੁੱਖਾਂ ਨੂੰ ਭਾਉਣ ਲਈ ਯਤਨ ਕਰਦਾ, ਅੰਦਰ ਅੱਗ ਦੇ ਪਾਪੜ ਬਣ ਰਹੇ ਨੇ। ਫਰੀਦ ਭਗਤ ਨੇ ਕਹਿ ਦਿੱਤਾ, ਜਦੋਂ ਫਰੀਦ ਕਹਿੰਦਾ ਮੇਰੀ ਉੱਚੀ ਬੇਨਤੀ ਹੋ ਗਈ, ਪਹਿਲਾਂ ਮੈਂ ਨਹੀਂ ਆਇਆ ਸੀ, ਮੈਂ ਦੁਖੀ ਹਾਂ, ਹੁਣ ਹਰ ਇੱਕ ਬੰਦੇ ਮਿਲੇ ਤੇ ਮੈਂ ਦੁਖੀ ਹਾਂ, ਬਾਕੀ ਸਭ ਸੁਖੀ ਨੇ। ਔਰ ਮੈਂ ਹੋਰ ਬੇਨਤੀ ਕਰਾਂਗੇ, ਕਈਆਂ ਵਾਲੀਆਂ ਨਾ ਬੀਬੀਆਂ ਨੂੰ ਬਹੁਤ ਸੁਣਾਇਆ ਹੁੰਦਾ ਕਿ ਜਿਹੜੇ ਸੰਤ ਸਾਧ ਨੇ ਬੜੇ ਦੁਖੀ ਨੇ, ਇਹਨਾਂ ਕੋਲ ਕੁਛ ਮਿਲੂਗਾ, ਤੁਹਾਡੇ ਜਾ ਦੁਖੀ ਦੇ ਡੇਰੇ ਚ ਗੋਲੀਆਂ ਚੱਲਦੀਆਂ ਰੋਜ਼, ਮੁਕਦਮੇ ਬਾਜ਼ੀਆਂ ਚੱਲਦੀਆਂ, ਔਰ ਬਿਮਾਰੀਆਂ ਉਹਨਾਂ ਲੱਗੀ ਹੈ ਜਿੰਨੇ ਕਿਤੇ ਡਾਕਟਰ ਕੋਲ ਦੀਤੇ ਨੀ, ਸੰਤ ਕੋਲੇ ਪਈਆਂ, ਤੁਹਾਡੇ ਲੋਕਾਂ ਨੂੰ ਕੌਣ ਉਠਾਵੇਗਾ? ਜਿਹਦੇ ਕੋਲ ਜਿੱਥੇ ਰੋਗ ਹੱਟਦੇ ਨੇ ਗੁਰੂ ਕੋਲੇ, ਇੱਥੇ ਆਓ ਗੁਰਮੁਖ ਪਿਆਰਿਓ, ਜਿਹੜਾ ਆਪ ਰੋਗੀ ਹੈ ਦੂਜਿਆਂ ਦਾ ਰੋਗ ਕੀਤਾ ਹੋਵੇਗਾ। ਇੱਕ ਮਹਾਤਮਾ ਕੋਲੇ ਗਿਆ ਮੈਂ, ਬੜਾ ਕਿਉਂਕਿ ਅੱਜ ਕੱਲ੍ਹ ਮਹਾਤਮਾ ਸਿੰਘ ਨੂੰ ਬੜਾ ਮੰਨੇ, ਕਾਰਾਂ ਬਹੁਤੀਆਂ ਨੇ, ਚੇਲੇ ਬਹੁਤੇ ਨੇ, ਢੋਲਕੀਆਂ ਨੇ ਬਹੁਤੇ ਨੇ, ਚਿਮਚਿਆਂ ਵਾਲੇ ਬਹੁਤੇ ਨੇ, ਔਰ ਲੋਕ ਉਹਦੇ ਕੋਲ ਬਹੁਤ ਤੁਰਦੇ ਨੇ, ਕਹਿੰਦੇ ਲੋਕਾਂ ਨੇ ਬਾਹਰ ਦੇਖ ਚਾਹੀਦੀ ਹੈ, ਤੇ ਬੜਾ ਘੱਟ ਹੈ ਤਾਂ ਪਹਿਲੀ ਰੱਖੇ ਉਹਦੇ ਵਿੱਚ, ਔਰ ਉੱਥੇ ਕੈਂਸਰ ਵਾਲਾ ਬੰਦਾ ਪਾ ਰੱਖਿਆ, ਉਹਨੂੰ ਕਿਹਾ ਸੰਤ ਜੀ ਕਰੋ ਕਿਰਪਾ, ਉਹਨੇ ਪਾ ਰੱਖਿਆ ਬੇਚਾਰਾ, ਮੰਨ ਦੇ ਤਿਆਰ ਹੋ ਗਿਆ। ਮੈਂ ਵੀ ਕੁਦਰਤੀ ਗਿਆ ਸੀ, ਸੰਤ ਆਇਆ ਉਹਦੇ ਉੱਤੇ, ਕਹਿੰਦਾ ਬਸ ਠੀਕ ਹੋ ਗਿਆ, ਤੇ ਮੈਂ ਉਹਨਾਂ ਨੂੰ ਕਿਹਾ ਭਰੇ ਮਾਨਸ, ਸੰਤ ਨੂੰ ਜੁਕਾਮ ਨੀ ਹਟਦਾ, ਹਰਦੇ ਨੂੰ ਨਹੀਂ ਹਟਿਆ, ਜਿਹੜਾ ਆਪਣਾ ਜੁਕਾਮ ਨੀ ਹਟਾ ਸਕਦਾ ਤੁਹਾਡਾ ਕੈਂਸਰ ਕਿਵੇਂ ਹਟਾਵੇਗਾ? ਇਹ ਤਾਂ ਰੋਗੀ ਸੰਸਾਰ ਹੈ ਸਾਰੇ ਹੀ। ਸਵੇਰ ਜਾ ਕੇ ਮਹਾਰਾਜ ਕਹਿੰਦੇ ਭਾਈ ਇਹ ਦੁਨੀਆਂ ਤੇ ਕੋਈ ਵੀ ਸੁੱਖ ਨੀ ਹੈ, ਸੁਖੀ ਨੀ। ਫਰੀਦ ਨੇ ਕਹਿ ਦਿੱਤਾ ਫਰੀਦਾ ਮੈਂ ਜਾ ਰਿਹਾ ਦੁੱਖ ਬੁੱਝ ਕੂ, ਕਹਿੰਦਾ ਮੈਂ ਤਾਂ ਜੀ ਮੈਂ ਦੁਖੀ ਹਾਂ, ਕਹਿੰਦਾ ਦੁੱਖ ਸਵਾਇਆ ਜੱਗ, ਇਹ ਤਾਂ ਸਾਰਾ ਜੱਗ ਹੀ ਦੁਖੀ ਹੈ। ਕੋਟੇ ਤੜਕੇ ਦੇਖਿਆ ਪਾਪ ਜਦ ਉੱਚੀ ਬਿੱਤੀ ਨਾਲ ਦੇਖਿਆ, ਪਹਿਲਾਂ ਨੀਵੇਂ ਖੜੇ ਹੁੰਦੇ ਤੇ ਸਾਰੇ ਸੁਖੀ ਨੇ, ਪਰ ਤਾਂ ਤੜਕੇ ਦੇਖੋ ਤਾਂ ਸਹੀ, ਕੋਟੇ ਤੜਕੇ ਦੇਖਿਆ ਤਾਂ ਘਰ ਘਰ ਇਹ ਅੱਗ, ਇਹਦੇ ਸਾਰੇ ਘਰ ਜੱਗ ਵੱਲ ਰਹੀ ਹੈ, ਭਾਂਬੜ ਨਿਕਲੇ ਨੇ ਅੱਗ ਦੇ। ਉਹ ਛੇਵੇਂ ਪਾਤਸ਼ਾਹ ਦੇ ਕੋਲੇ ਨਾ ਇੱਕ ਭਾਈ ਸੁਥਰਾ ਰਹਿੰਦਾ ਸੀ, ਮਹਾਰਾਜ ਨੇ ਇੱਕ ਬੰਦਾ ਜਿਹੜਾ ਬੱਚਾ ਮਰਨ ਤੇ ਆ ਸੀ ਕਿਸ਼ਮੇ ਵਿੱਚ ਆਉਂਦਿਆਂ ਹੋਇਆ, ਮਹਾਰਾਜ ਨੇ ਉਹਦੇ ਫੂਕਾਂ ਮਾਰੀਆਂ ਨਾਲ ਕਿਹਾ ਤਾਂ ਸੋਹਣੇ ਨੇ ਆਪਣੇ ਪੰਜਾਬ ਸੁਥਰਾ ਵੀ ਕਹਿੰਦੇ ਨੇ, ਬਾਬੇ ਕਹਿੰਦੇ ਬੜਾ ਸੁਥਰਾ ਹੈ, ਕੋਈ ਨਵਾਂ ਬੱਚਾ ਸੁੱਧ ਗਿਆ ਉੱਥੇ, ਮਹਾਰਾਜ ਨੇ ਚੁੱਕ ਲਿਆ, ਮਹਾਰਾਜ ਨੇ ਪਾ ਲਿਆ, ਮਹਾਰਾਜ ਦੇ ਮੂੰਹ ਤੇ ਡਿਕਰਿਆ ਫੂਕਾ, ਮਹਾਰਾਜ ਨਿਗਾਹ ਮਤ ਮਈ ਪੈ ਗਈ, ਬ੍ਰਹਮ ਗਿਆਨੀ ਬਣਿਆ ਵੱਡਾ ਹੋਇਆ। ਪਰ ਮਖੌਲੀ ਸੁਭਾਅ ਬੜਾ ਸੀ ਉਹਦਾ, ਮਖੌਲੀ ਸੀ, ਗੱਲਾਂ ਬ੍ਰਹਮ ਗਿਆਨ ਦੀਆਂ ਕਰਦਾ ਸੀ, ਪਰ ਕਰਦਾ ਸੀ ਮਖੌਲ। ਇੱਕ ਦਿਨ ਇੱਕ ਮਹਾਤਮਾ ਆਇਆ, ਉਹਦੇ ਪਿੰਡੇ ਤੇ ਸਾਹ ਮਰੀ ਹੈ, ਜੱਟਾਂ ਰੱਖੀਆਂ, ਔਰ ਬੜੇ ਮਹਾਤਮਾ ਬਣਿਆ ਬਣਾਇਆ, ਗੁਰੂ ਸਾਹਿਬ ਦੇ ਮੂਹਰੇ ਆ ਕੇ ਬਹਿ ਗਿਆ ਤੇ ਉਹ ਮਗਨ ਕਰਕੇ ਮਹਾਰਾਜ ਦੀ, ਉਹਨੂੰ ਸਾਹਮਣੇ ਕਰਕੇ ਉਹਦੇ ਦੁੱਖ ਦੰਦ ਬਾਹਰ ਨੂੰ ਸੀ ਸੁਥਰੇ ਦੇ, ਕਦੇ ਦੰਦੇ ਦੇ ਧਿਰਿਆ ਆਵੇ, ਕਦੇ ਉਹਦੇ ਜੀਭ ਕੱਢੇ, ਕਦੇ ਮੂੰਹ ਕੱਢੇ, ਉਹਨੂੰ ਮੂਹਰੋਂ ਕਦੇ ਹੱਥਾਂ ਨਾਲ ਤੁਰਦ ਕਰੇ, ਤੇ ਉਹ ਗੁੱਸੇ ਚ ਹੋ ਗਿਆ ਵੀ ਕੀ ਕਰ ਰਿਹਾ, ਮਗਨ ਦੇ ਪਾਸੇ ਖੜ ਗਈ, ਮਹਾਰਾਜ ਦਿਸਣਾ ਸੀ, ਉਹ ਚਿਮਟਾ ਚੱਕਿਆ ਤੇ ਮਾਰਨ ਪਿਆ, ਕਹਿੰਦੇ ਮਹਾਰਾਜ ਬਚਾਓ, ਮਹਾਰਾਜ ਦੇ ਮੂਹਰੇ ਆ ਗਿਆ, ਬਚਾਓ ਮਹਾਰਾਜ ਮੈਂ ਮਾਰੂਗਾ, ਉਹ ਕਹਿੰਦਾ ਤੇ ਖੜਦਾ ਗੱਲ ਕੀ ਹੋ ਗਈ, ਕਹਿੰਦਾ ਤਾਂ ਸੁਥਰਿਆ ਕੋਈ ਸ਼ਰਾਰਤ ਕੀਤੀ ਹੋਣੀ, ਕਹਿੰਦੇ ਨਾ ਜੀ ਮੈਂ ਕੁਛ ਨੀ ਕੀਤਾ। ਉਹ ਸਾਧ ਕਹਿੰਦਾ ਮਹਾਰਾਜ ਤੁਸੀਂ ਇਹੋ ਜਿਹੇ ਬੰਦੇ ਰੱਖੇ, ਕੋਈ ਕਹਿੰਦੇ ਇੱਜ਼ਤ ਨਹੀਂ ਕਰ ਜਾਣਦੇ, ਕਹਿੰਦਾ ਇਸਨੇ ਕਿੰਨਾ ਦਿਨ ਮੂੰਹ ਚੜਾਇਆ, ਕਿੰਨਾ ਦਿਨ ਕਦੇ ਹੱਥ ਕਰੇ, ਕਿੰਨਾ ਦਿਨ ਕਦੇ ਮੂੰਹ ਪਹਿਰਾ ਜਿਹਾ ਕਰਿਆ, ਇਹ ਕੋਈ ਬੰਦਾ? ਮਹਾਰਾਜ ਕਹਿੰਦਾ ਕਿ ਸੁਥਰਿਆ ਕੀ ਕਰਦਾ ਸੀ, ਕਹਿੰਦਾ ਮਹਾਰਾਜ ਮੈਂ ਤਾਂ ਇੱਕ ਸਵਾਹ ਵਗੀ ਰਹੇ ਪਿੰਡੇ ਦੇ, ਮੈਂ ਪਹਿਲਾਂ ਕਰਕੇ ਦੇਖਦਾ ਸੀ ਵਿੱਚ ਸਵਾਹ ਇਹ ਹੈ ਕਿ ਅੱਗੇ ਅੱਗ ਤਾਂ ਨੀ ਬਲਦੀ ਕਿਤੇ, ਅੰਤਰ ਅਗਨ ਬਹੁਤ ਗੱਲ ਪਾਤਰ ਕੈਸੇ ਤਰਾਇਆ ਤਾਂ, ਕਹਿੰਦਾ ਮਹਾਰਾਜ ਮੈਂ ਸਵਾਹ ਤਰਾ ਕਰੀ ਸੀ, ਮੈਨੂੰ ਨੀ ਪਤਾ ਵੀ ਅੰਦਰ ਕੱਕ ਦੇ ਭਾਂਬਰ ਬਣ ਰਹੇ ਨੇ ਕਹਿੰਦੇ, ਮੈਂ ਤਾਂ ਦੇਖਦਾ ਸੀ ਮਹਾਰਾਜ ਅੰਦਰ ਦੇ ਸੁਆਹ ਬਾਹਰੇ ਬਾਹਰ ਸੁਆਹ ਵਿੱਚ ਕੱਕ ਦੇ ਭਾਂਬਰ ਬਣ ਰਹੇ ਨੇ। ਸੋ ਗੁਰਮੁਖ ਸਾਹਿਬ ਬਾਹਰੇ ਲਿਪਾ ਚੇਤੀ ਕੀਤੀ ਹੈ ਮੂੰਹ ਦੀ ਔਰ ਬਾਹਰੇ ਬਣਾਇਆ ਮੂੰਹ ਸੋਹਣਾ ਜਾ, ਅੰਦਰ ਹਰ ਇੱਕ ਦੇ ਦੁੱਖ ਮਨ ਕੇ ਦੁੱਖੀਆਂ ਪੰਡਾ ਖੋਲੀਆਂ, ਇਹਦਾ ਦੁੱਖਾਂ ਦੀਆਂ ਪੰਡਾਂ ਨੇ, ਦੁੱਖੀਆਂ ਪੰਡਾ ਖੋਲੀਆਂ, ਸੁੱਖ ਨਾ ਨਿਕਲਿਓ ਕੋਏ, ਇਹਦਾ ਦੁੱਖ ਦੀਆਂ ਪੰਡਾਂ ਨੇ। ਜਿੰਨੀ ਦੁਨੀਆਂ ਸਾਰੀ ਦੁਖੀ ਹੈ ਤੇ ਸੁੱਖ ਹੈ ਨਾਮ ਦੇ ਵਿੱਚ, ਆਪਾਂ ਗੱਲ ਕਰ ਰਹੇ ਹਾਂ, ਗੱਲ ਉੱਤੇ ਧਿਆਨ ਦੇਣਾ ਕਿ ਮਹਾਰਾਜ ਦੇ ਨਾਮ ਜਪਣ ਵਰਗਾ ਮਹਾਨ ਪੁੰਨ ਕੋਈ ਨਹੀਂ ਹੈ ਔਰ ਮਹਾਨ ਸੁੱਖ ਨਹੀਂ। ਨਾਮ ਨੂੰ ਭੁਲਾ ਦੇਣਾ ਮਹਾਨ ਕੋਈ ਦੁੱਖ ਨਹੀਂ। ਆਪਾਂ ਇਹਦੇ ਹਿਸਾਬ ਦਾ ਵਿਚਾਰ ਕਰ ਲਈਏ, ਕੋਈ ਸਭਾ ਹੋ ਗਿਆ, ਕੱਲ ਨੂੰ ਫਿਰ ਆਪਾਂ ਅੱਗੇ ਇਸ ਗੱਲ ਨੂੰ ਸੁਣਾਂਗੇ। ਗੁਰੂ ਸਾਹਿਬ ਸਾਨੂੰ ਇਸ ਬਾਰੇ ਕੀ ਕੁਝ ਦੱਸ ਰਹੇ ਨੇ, ਕੋਟ ਪੁੰਨ ਸੁਣ ਹਰ ਕੀ ਬਾਣੀ, ਬਾਣੀ ਸੁਣਨ ਵਰਗਾ ਕੋਈ ਪੁੰਨ ਨਹੀਂ ਧਰਮ ਨਹੀਂ ਔਰ ਬਾਣੀ ਨੂੰ ਵਿਸਾਰਨ ਵਰਗਾ ਜੈ ਤਨ ਬਾਣੀ ਵਿਸਰ ਜਾਏ। ਜੇ ਬਾਣੀ ਸੁਣੇਗਾ ਕਰੋੜਾਂ ਪੁੰਨਾਂ ਦਾ ਫਲ ਹੈ, ਜੇ ਕਿਤੇ ਵਿਸਰ ਗਈ ਫਿਰ ਕੀ ਹੈ। ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਉਧਰ ਲਾਏ। ਸੋ ਐਸਾ ਹੈ ਭਾਈ ਕਿ ਚਰਚਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।